ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਹਜ਼ੂਰ ਨੇ ਧਰਮ ਦੀ ਜੈਕਾਰ ਸੰਬੰਧੀ ਅਨੇਕਾਂ ਪੱਖਾਂ ਤੋਂ ਚਾਨਣਾ ਪਾਇਆ। ਪਹਿਲੀ ਬੇਨਤੀ ਹੈ ਕਿ ਗੁਰਮਤ ਅਨੁਸਾਰ ਧਰਮ ਹੈ ਕੀ ਹੈ, ਧਰਮ ਦੀ ਕੀ ਪਰਿਭਾਸ਼ਾ ਹੈ। ਇਸ ਦਾ ਉੱਤਰ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਕੇਵਲ ਇੱਕ ਤੁਕ ਵਿੱਚ ਦਿੱਤਾ ਹੈ। ਤੈਨੂੰ ਥੋੜਾ ਜਿਹਾ ਆਪਾਂ ਵਿਸਾਰ ਨਾਲ ਗੁਰਮਤ ਸ਼ਬਦ ਦੀ ਰੋਸ਼ਨੀ ਵਿੱਚ ਵਿਚਾਰਨਾ ਹੈ। ਅਸਲ ਵਿੱਚ ਧਰਮ ਹੈ ਕੀ, ਤੇ ਸਾਹਿਬ ਨੇ ਸ਼ਬਦ ਵਰਤੇ ਨੇ ਏਕੋ ਧਰਮ ਜਿਰੜਾ ਸੱਚ ਕੋਈ, ਇੱਕ ਤੁਕ ਵਿੱਚ ਦੱਸ ਦਿੱਤਾ ਤੇ ਕਹਿਣ ਲੱਗੇ ਗੁਰਮਤ ਦੇ ਅਨੁਸਾਰ ਧਰਮ ਕੇਵਲ ਇੱਕ ਹੈ ਤੇ ਮਹਾਰਾਜ ਉਹ ਧਰਮ ਕੀ ਹੈ। ਕਹਿਣ ਲੱਗੇ ਦਿਰੜੈ ਸੱਚ ਕੋਈ, ਜਿਸ ਬੰਦੇ ਨੇ ਆਪਣੇ ਅੰਦਰ ਸੱਚ ਨੂੰ ਦ੍ਰਿੜ ਕਰਾਰ ਕਰ ਲਿਆ ਹੈ, ਸੱਚ ਜਾਣੋ, ਉਹ ਹੀ ਬੰਦਾ ਧਰਮੀ ਹੈ। ਤੇ ਧਰਮ ਦੀ ਪਰਿਭਾਸ਼ਾ ਹੀ ਇਹ ਵੇ ਕਿ ਜਿਸ ਦੇ ਅੰਦਰ ਸੱਚ ਦ੍ਰਿੜ ਹੋ ਜਾਵੇ। ਏਕੋ ਧਰਮ ਦ੍ਰਿੜ ਹੈ ਸੱਚ ਕੋਈ, ਜਿਹਦੇ ਅੰਦਰ ਵੀ ਸੱਚ ਪੈਦਾ ਹੋ ਜਾਏ। ਫਿਰ ਇੱਥੇ ਨਾਲ ਕੋਈ ਸ਼ਰਤ ਨਹੀਂ ਲਾਈ, ਕੋਈ ਦਾ ਅਰਥ ਹੈ ਕੋਈ ਵੀ ਬੰਦਾ, ਜਿਸ ਬੰਦੇ ਦੇ ਅੰਦਰ ਮਰਜ਼ੀ ਇਹ ਸੱਚ ਦ੍ਰਿੜ ਹੋ ਜਾਏ, ਅਸਲ ਵਿੱਚ ਉਹ ਧਰਮੀ ਹੈ। ਉਸ ਤੋਂ ਅੱਗੇ ਮੈਂ ਹੋਰ ਇੱਕ ਬੇਨਤੀ ਕਰਾਂ ਕਿ ਧਰਮ ਕਾ ਜੈਕਾਰ ਕੇਵਲ ਸਿੱਖੀ ਦੇ ਨਾਲ ਨਾ ਸਮਝਿਓ। ਧਰਮ ਸ਼ਬਦ ਇੰਨਾ ਡੂੰਘਾ, ਇੰਨਾ ਵਿਸ਼ਾਲ ਹੈ, ਤੇ ਹੋਇਆ ਕੀ ਹੈ, ਕਈ ਵਾਰੀ ਇਸ ਸ਼ਬਦ ਦੀ ਕੱਟੜਤਾ ਸੰਕੀਰਨਤਾ ਦੇ ਨਾਲ ਜਦੋਂ ਆਪਣੀ ਮਤ ਨੂੰ ਸਾਹਮਣੇ ਰੱਖ ਕੇ ਵਿਆਖਿਆ ਕੀਤੀ ਗਈ ਤੇ ਕਈ ਲੋਕ ਧਰਮ ਸ਼ਬਦ ਤੋਂ ਨਫ਼ਰਤ ਕਰਕੇ ਦੂਰ ਜਾਣ ਲੱਗ ਪਏ। ਸਤਿਗੁਰੂ ਨੂੰ ਪੁੱਛੀਏ ਧਰਮ ਹੈ ਕੀ, ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਦੋ ਤੁਕਾਂ ਵਿੱਚ ਕਿਹਾ, ਜਿਹਨੂੰ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੜ੍ਹਨੇ ਹਾਂ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ। ਸਭ ਤੋਂ ਸ੍ਰੇਸ਼ਟ ਧਰਮ ਕੀ ਹੈ, ਹਰ ਕੋ ਨਾਮ ਜਪ ਨਿਰਮਲ ਕਰਮ, ਸੱਚ ਜਾਣੋ, ਨਾਮ ਜਪਣਾ ਤੇ ਨਿਰਮਲ ਕਰਮ ਕਰਨੀ ਤਾਂ ਸੱਚ ਨੂੰ ਦ੍ਰਿੜ ਕਰਨਾ ਹੈ। ਗੁਰੂ ਨਾਨਕ ਸਾਹਿਬ ਫਰਮਾ ਰਹੇ ਨੇ ਕਿ ਏਕੋ ਧਰਮ ਦ੍ਰਿੜ ਹੈ ਸੱਚ ਕੋਈ, ਗੁਰੂ ਅਰਜੁਨ ਸਾਹਿਬ ਮੇਰ ਕਰ ਰਹੇ ਨੇ ਕਿ ਹਰ ਕੋ ਜਾ ਨਾਮ ਜਪ ਨਿਰਮਲ ਕਰਮ। ਹੁਣ ਅਸੀਂ ਅੱਜ ਦੇਖਨੇ ਆ ਧਰਮ ਅਨੇਕਾਂ ਦੁਨੀਆਂ ਵਿੱਚ ਨੇ, ਅਸੀਂ ਅਕਸਰ ਇਹ ਸ਼ਬਦ ਵਰਤਨੇ ਆ ਕਿ ਅਨੇਕਾਂ ਧਰਮ ਨੇ ਦੁਨੀਆਂ ਵਿੱਚ, ਤੇ ਜਦੋਂ ਅਸੀਂ ਆਪਣੀਆਂ ਉਂਗਲਾਂ ਤੇ ਖਾਸ ਖਾਸ ਗਿਣਨੇ ਹੋਣ ਤੇ ਸ਼ਬਦ ਸ਼ੁਰੂ ਕਰਾਂਗੇ, ਈਸਾਈ ਨੇ, ਮੁਸਲਮਾਨ ਨੇ, ਹਿੰਦੂ ਨੇ, ਸਿੱਖ ਨੇ, ਮੁਸਾਈ ਨੇ, ਯਹੂਦੀ ਨੇ, ਇਹਨਾਂ ਨੂੰ ਆਪਾਂ ਮੇਨ ਖਾਸ ਕਰਕੇ ਗਿਣਤੀ ਵਿੱਚ ਲੈ ਲੈਨੇ ਆ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਸੰਬੰਧੀ ਇੱਕ ਨਜ਼ਰੀਆ ਤੱਕੋ, ਦੇਖੋ ਇੰਨੀ ਵਿਸ਼ਾਲਤਾ, ਕੋਈ ਸੰਕੀਰਨਤਾ ਨਹੀਂ, ਕੋਈ ਦੀਵਾਰ ਨਹੀਂ। ਹਜ਼ੂਰ ਨੇ ਜਦੋਂ ਧਰਮ ਦੀ ਵਿਆਖਿਆ ਕੀਤੀ ਤੇ ਇੱਕ ਸੋਹਿਲਾ ਸਾਹਿਬ ਵਿੱਚ ਸ਼ਬਦ ਆਪ ਰੋਜ਼ ਪੜ੍ਹਦੇ ਹੋ, ਉਹ ਸ਼ਬਦ ਮੇਰੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੈ। ਦਰਅਸਲ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਵਾਰੀ ਆਇਆ ਹੈ, ਇੱਕ ਵਾਰੀ ਤਾਂ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਤੇ ਦੂਜੀ ਵਾਰੀ ਅਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਪੜ੍ਹਨੇ, ਤੇ ਵਿਸ਼ੇ ਤੋਂ ਦੂਰ ਨਹੀਂ ਜਾਣਾ। ਧਰਮ ਕਾ ਜੈਕਾਰ, ਧਰਮ ਦੀ ਜੈ ਜੈਕਾਰ ਹੋਵੇ, ਧਰਮ ਦੀ ਬੋਲ ਬਾਲਾ ਹੋਵੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਵਿੱਚ ਵਿਆਖਿਆ ਕੀਤੀ, ਇਹ ਸ਼ਬਦ ਅਸੀਂ ਪੜ੍ਹਨੇ ਆ ਕਿ ਛੇ ਘਰ, ਛੇ ਗੁਰ, ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ, ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ, ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਹੁਣ ਦੇਖੋ ਆਪਣੀ ਮਰਜ਼ੀ ਨਾਲ ਨਹੀਂ, ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਇਹ ਸ਼ਬਦ ਦੀ ਵਿਆਖਿਆ ਕਰੀਏ ਤੇ ਮੇਰਾ ਖਿਆਲ ਸਾਡੇ ਅੰਦਰ ਦੀ ਸੰਕੀਰਨਤਾ ਜ਼ਰੂਰ ਟੁੱਟੇਗੀ। ਬੇਨਤੀ ਕਰਾਂ ਗੁਰਮਤ ਅਨੁਸਾਰ ਧਰਮ ਦੀ ਕੀ ਜੈ ਜੈਕਾਰ ਹੈ। ਹਜ਼ੂਰ ਨੇ ਇੱਥੇ ਜਦੋਂ ਸ਼ਬਦ ਉਚਾਰਨ ਕੀਤਾ ਤੇ ਇਹਦਾ ਭਾਵ ਕੇਵਲ ਇੱਕ ਧਰਮ ਨਾਲ ਸੰਬੰਧਿਤ ਨਾ ਸਮਝਿਓ। ਅਸੀਂ ਪੜ੍ਹਨੇ ਹਾਂ ਛੇ ਘਰ, ਇਹਦਾ ਅਰਥ ਹੈ ਛੇ ਸ਼ਾਸਤਰ। ਅੱਗੇ ਫਿਰ ਪੜ੍ਹਨੇ ਹਾਂ ਛੇ ਗੁਰ, ਛੇ ਗੁਰ ਦਾ ਅਰਥ ਇਹਨਾਂ ਛੇ ਸ਼ਾਸਤਰਾਂ ਦੇ ਰਚੈਤਾ, ਇਹਨਾਂ ਦੇ ਰਚਨ ਵਾਲੇ ਰਿਸ਼ੀ। ਗੁਰ ਦਾ ਅਰਥ ਕਰਾਂਗੇ ਗੁਰੂ, ਉਸਤਾਦ ਜਾਂ ਰਿਸ਼ੀ। ਛੇ ਘਰ, ਛੇ ਗੁਰ, ਛੇ ਉਪਦੇਸ਼, ਤੇ ਇਹਨਾਂ ਛਿਆਂ ਦੇ ਉਪਦੇਸ਼ ਵੀ ਆਪੋ ਆਪਣੇ ਨੇ। ਛੇ ਸ਼ਾਸਤਰ ਨੇ, ਛੇ ਇਹਨਾਂ ਦੇ ਗੁਰੂ ਨੇ, ਛੇ ਇਹਨਾਂ ਦੇ ਉਪਦੇਸ਼ ਨੇ। ਨਾਲ ਸਾਹਿਬ ਕਹਿੰਦੇ ਨੇ ਇਹ ਕਦੀ ਨਾ ਭੁੱਲੀ ਕਿ ਗੁਰ ਗੁਰ ਏਕੋ, ਇਹਨਾਂ ਸਾਰਿਆਂ ਦਾ ਜਿਹੜਾ ਸ਼੍ਰੋਮਣੀ ਗੁਰੂ ਹੈ ਉਹ ਏਕੋ ਦਾ ਅਰਥ ਹੈ ਇੱਕ ਕੇਵਲ ਪਰਮਾਤਮਾ ਹੈ। ਭਾਵੇਂ 6 ਰਿਸ਼ੀਆਂ ਨੇ 6 ਸ਼ਾਸਤਰ ਉਚਾਰਨ ਕੀਤੇ ਨੇ, 6 ਦੇ ਸਿਧਾਂਤ ਵੱਖਰੇ ਵੱਖਰੇ ਨੇ, ਪਰ ਇਹਨਾਂ 6 ਦੇ ਉੱਤੇ ਜਿਹੜਾ ਬੈਠਾ ਹੈ ਗੁਰ ਗੁਰ ਏਕੋ, ਇੱਕ ਪਰਮਾਤਮਾ ਹੈ। ਤੇ ਉਹਦੇ ਅਨੇਕਾਂ ਜਿਹੜੇ ਨੇ ਇਹ ਵੇਸ਼ ਨੇ, ਉਹਦੇ ਲਿਬਾਸ ਨੇ। 6 ਘਰ, 6 ਗੁਰ, 6 ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ। ਹੁਣ ਇਸ ਤੋਂ ਅਗਲੀ ਤੁਕ ਹੈ, ਮੈਂ ਕਹਿੰਦਾ ਸਤਿਗੁਰੂ ਦਾ ਇਹ ਸ਼ਬਦ ਪੜ੍ਹੀਏ ਤੇ ਇਹੋ ਜਿਹਾ ਗੁਰਮਤ ਦੇ ਸਿਧਾਂਤ ਵਿੱਚ, ਇਉਂ ਕਹਿ ਲਓ ਦੁਨੀਆਂ ਵਿੱਚ ਜੇ ਕਿਤੇ ਸਰਬ ਸਾਂਝੀ ਵਾਲਤਾ ਤੇ ਇੱਕ ਪਰਮਾਤਮਾ ਦੀ, ਇੱਕ ਧਰਮ ਦੀ ਗੱਲ ਪੜ੍ਹਨੀ ਹੋਵੇ ਤੇ ਇਸ ਸ਼ਬਦ ਵਿੱਚੋਂ ਪੜ੍ਹ ਲਈਏ। ਰਹਾਉ ਦੀ ਤੋਕੇ ਬਾਬਾ ਜੈ ਘਰ ਕਰਤੇ ਕੀਰਤ ਹੋਏ। ਇੱਥੇ ਘਰ ਦਾ ਅਰਥ ਕਰਾਂਗੇ ਗ੍ਰੰਥ, ਕਿਉਂਕਿ ਗੱਲ ਸ਼ਾਸਤਰਾਂ ਦੀ ਚੱਲਦੀ ਪਈ ਹੈ ਤੇ ਕੱਲਾ ਇਸ ਸ਼ਬਦ ਨੂੰ ਸ਼ਾਸਤਰਾਂ ਨਾਲ ਨਾ ਜੋੜੀਏ। ਮੈਂ ਕਹਿੰਦਾ ਕੋਈ ਵੀ ਦੁਨੀਆਂ ਦਾ ਧਰਮ ਗ੍ਰੰਥ ਹੈ, ਭਾਵੇਂ ਬਾਈਬਲ ਵੀ ਹੈ, ਭਾਵੇਂ ਕੁਰਾਨ ਵੀ ਹੈ, ਅੰਜ਼ੀਲ ਹੈ, ਤੋਰੇਤ ਹੈ, ਜ਼ਬੂਰ ਹੈ, ਗੀਤਾ ਦੀ ਗੱਲ ਕਰਦੇ ਨੇ, ਰਮਾਇਣ ਦੀ ਗੱਲ ਕਰਦੇ ਨੇ, ਵੇਦਾਂ ਦੀ ਗੱਲ ਕੀਤੀ ਜਾਂਦੀ ਏ। ਹਜ਼ੂਰ ਕਹਿੰਦੇ ਨੇ ਬਾਬਾ ਹੇ ਮੇਰੇ ਪਰਮਾਤਮਾ ਜੈ ਘਰ ਕਰਤੇ ਕੀਰਤ ਹੋਏ, ਜਿਸ ਗ੍ਰੰਥ ਵਿੱਚ ਵੀ ਕਰਤੇ ਤੇਰੇ ਸੱਚ ਦੀ ਵਿਆਖਿਆ ਹੈ, ਸੋ ਕਰ ਰਾਖ ਵਡਾਈ ਤੋਏ, ਉਸ ਗ੍ਰੰਥ ਦਾ ਬੋਲ ਬਾਲਾ ਕਰੀ, ਬਸ ਇਹ ਹੀ ਤੇਰੀ ਵਡਿਆਈ ਹੈ ਕਿ ਉਸ ਗ੍ਰੰਥ ਨੂੰ ਲੱਖ ਲਈ, ਸੱਚ ਜਾਣੋ, ਜਿਸ ਗ੍ਰੰਥ ਵਿੱਚ, ਜਿਸ ਪੋਥੀ ਵਿੱਚ, ਜਿਸ ਥਾਂ ਤੇ ਇੱਕ ਰੱਬ ਦੀ ਗੱਲ ਹੋਵੇ, ਸੱਚ ਦੀ ਗੱਲ ਹੋਵੇ, ਸਾਹਿਬ ਕਹਿੰਦੇ ਨੇ ਉਸ ਗ੍ਰੰਥ ਨੂੰ ਰੱਖੀ, ਇਹ ਧਰਮ ਦਾ ਜੈਕਾਰ ਹੋਵੇਗਾ। ਮੈਂ ਅੱਗੇ ਅਰਜ਼ ਕਰਨੀ ਹੈ, ਫਿਰ ਸਤਿਗੁਰੂ ਨੂੰ ਪੁੱਛਿਆ ਇਹ ਕਿਵੇਂ ਹੋ ਗਿਆ ਜੀ? ਦੇਖੋ ਜੀ, ਧਰਮ ਤਾਂ ਵੱਖਰੇ ਵੱਖਰੇ ਨੇ, ਸਵਾਲ ਅੱਜ ਉੱਠੇਗਾ, ਮੁਸਲਮਾਨ ਨੇ, ਈਸਾਈ ਨੇ, ਹਿੰਦੂ ਨੇ, ਅਨੇਕਾਂ ਨਾਂ ਨੇ, ਫਿਰ ਸਾਰੇ ਇੱਕ ਕਿਵੇਂ ਜੀ? ਮੇਰੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਦੇਖੋ ਬੰਦਿਆਂ, ਕਿਸੇ ਨੂੰ ਸੂਝ ਘੱਟ ਮਿਲ ਗਈ, ਕਿਸੇ ਨੂੰ ਵੱਧ ਮਿਲ ਗਈ, ਕਿਸੇ ਨੂੰ ਸਮਝ ਛੇਤੀ ਪੈ ਗਈ, ਕਿਸੇ ਨੂੰ ਦੇਰ ਨਾਲ ਪੈ ਗਈ। ਜੇ ਤੂੰ ਇਹ ਕਹੇ ਵੀ ਇੱਕ ਪਰਮਾਤਮਾ ਤੇ ਇੰਨੇ ਧਰਮ ਨੇ ਤੇ ਇਹ ਸਾਰਿਆਂ ਦਾ ਮਾਲਕ ਇੱਕ ਹੈ, ਇਹ ਕਿਵੇਂ ਮੰਨੀਏ? ਉੱਥੇ ਸਤਿਗੁਰੂ ਨੇ ਫਿਰ ਉਦਾਹਰਨ ਦਿੱਤੀ ਏ, ਇਹ ਤੁਕਾਂ ਤੁਸੀਂ ਰੋਜ਼ ਪੜ੍ਹਦੇ ਹੋ, ਵਿਸਵੇ ਚਸਿਆਂ, ਘੜੀਆਂ, ਪੈਰਾਂ, ਥਿੱਤੀ, ਵਾਰੀ, ਮਾਂ ਹੋਵਾਂ, ਸੂਰਜ ਏਕੋ, ਰੁੱਤ ਅਨੇਕ। ਹੁਣ ਇਸ ਤੁਕ ਵਿੱਚੋਂ ਅਰਥ ਸਾਨੂੰ ਮਿਲ ਜਾਂਦੇ ਨੇ ਕਿ ਸਾਰਿਆਂ ਦਾ ਧਰਮ ਸੱਚ ਜਾਣੋ, ਇੱਕ ਸੱਚ ਪਰਮਾਤਮਾ ਨੂੰ ਦ੍ਰਿੜ ਕਰਨਾ ਹੈ। ਉਦਾਹਰਨ ਕੀ? ਹੁਣ ਵਿਸਵੇ ਕੀ ਨੇ? ਉੱਥੇ ਪਾਠ ਵਿਸਵੇ ਹੈ, ਵਾਵੇ ਨਾਲ ਖੀਰ ਤੇ ਵਾਵਾ ਵਿਸਵੇ ਨਹੀਂ, ਵਿਸਵੇ। ਹੁਣ ਵਿਸਵੇ ਕੀ ਨੇ? ਚਸੇ ਕੀ ਨੇ? ਘੜੀਆਂ ਕੀ ਨੇ? ਪੈਰ ਕੀ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਇਹਦੀ ਵਿਆਖਿਆ ਕਰਾਂਗੇ ਤੇ ਸਾਨੂੰ ਇਹਨਾਂ ਸ਼ਬਦਾਂ ਨੂੰ ਪੜਚੋਲਣਾ ਪਏਗਾ, ਇਹ ਸ਼ਬਦ ਕੀ ਨੇ, ਇਹਨਾਂ ਦਾ ਭਾਵ ਕੀ? ਵਿਸਵੇ ਚਸਿਆਂ, ਘੜੀਆਂ, ਪੈਰਾਂ, ਥਿੱਤੀ, ਵਾਰੀ, ਮਾਂ ਹੋਵਾ। ਹੁਣ ਜਦੋਂ ਅਸੀਂ ਸਮੇਂ ਨੂੰ ਤੱਕਦੇ ਹਾਂ ਤੇ ਸ਼ਬਦ ਅਸੀਂ ਵਰਤਨੇ ਹਾਂ ਕਿ ਇੱਕ ਘੰਟੇ ਦੇ ਅੰਦਰ 60 ਮਿੰਟ ਨੇ, ਇੱਕ ਮਿੰਟ ਦੇ ਵਿੱਚ 60 ਸੈਕਿੰਟ ਨੇ, ਪਰ ਜਦੋਂ ਪੁਰਾਤਨ ਸਮੇਂ ਸਾਡੀ ਜਿਸ ਧਰਤੀ ਤੋਂ ਅਸੀਂ ਆਏ ਹਾਂ, ਬਜ਼ੁਰਗ ਸਮੇਂ ਦੀ ਗੱਲ ਕਰਦੇ ਸਨ, ਉਦੋਂ ਵਿਸਵੇ ਚਸਿਆਂ, ਘੜੀਆਂ, ਪੈਰਾਂ, ਥਿੱਤਾਂ ਤੇ ਵਾਰਾਂ ਰਹੀ ਗੱਲ ਹੁੰਦੀ ਸੀ। ਹੁਣ ਵਿਸੇ ਕੀ ਨੇ? ਸਿਆਣੇ ਕਹਿੰਦੇ ਨੇ ਕਿ ਜਿਹੜੀ ਆਪਾਂ ਅੱਖ ਚਮਕਨੇ ਆ, ਕਈ ਵਾਰੀ ਸੁਬੈਕਨ ਆਪਣੇ ਆਪ, ਇੱਕ ਪਰਮਾਤਮਾ ਨੇ ਐਸੀ ਖੇਡ ਵਰਤਾਈ ਹੈ ਹਰ ਬੰਦੇ ਦੀ, ਜਦੋਂ ਅਸੀਂ ਅੱਖ ਚਮਕਨੇ ਆ ਤੇ ਕਿੰਨੀ ਕੁ ਦੇਰ ਲੱਗਦੀ ਹੈ? ਕਹਿੰਦੇ ਨੇ ਅੱਖ ਦੇ 15 ਫੋਰ ਜਿਹੜੇ ਨੇ, ਇਹ ਇੱਕ ਵਿਸਾ ਹੁੰਦਾ ਹੈ। 15 ਵਾਰੀ ਅੱਖ ਚਮਕੀ ਜਾਏ ਆਪਣੇ ਆਪ ਨਹੀਂ, ਸੁਬੈਕਨ ਜੋ ਪਰਮਾਤਮਾ ਨੇ ਬੰਤਰ ਬਣਾਈਏ, 15 ਵਾਰੀ ਅੱਖ ਦੇ ਫੋਰ ਜਿਹੜੇ ਨੇ ਉਹ ਇੱਕ ਵਿਸਾ ਹੈ। 15 ਵਿਸ਼ੇ ਹੋਣ, ਇਹਨੂੰ ਅੱਗੇ 15 ਨਾਲ ਫਿਰ ਜ਼ਰਬ ਕਰ ਲਈਏ, 15 ਵਿਸ਼ਿਆਂ ਦਾ ਬਣਦਾ ਹੈ ਇੱਕ ਚਸਾ, 30 ਚਸਿਆਂ ਦਾ ਬਣਦਾ ਹੈ ਇੱਕ ਪਲ, 60 ਪਲਾਂ ਦੀ ਬਣਦੀ ਹੈ ਇੱਕ ਘੜੀ, 7.5 ਘੜੀਆਂ ਦਾ ਬਣਦਾ ਹੈ ਇੱਕ ਪੈਰ, 4 ਪੈਰਾਂ ਦਾ ਦਿਨ ਤੇ 4 ਪੈਰਾਂ ਦਾ ਰਾਤ, 8 ਪੈਰਾਂ ਦੇ ਦਿਨ ਤੇ ਰਾਤ ਬਣਦੇ ਨੇ, 7 ਵਾਰਾਂ ਦਾ ਬਣਦਾ ਹੈ ਇੱਕ ਹਫ਼ਤਾ, 15 ਥਿੱਤਾਂ ਨੇ, ਮਹੀਨੇ ਦੇ ਦਿਨ ਫਿਰ ਅਸੀਂ ਗਿਣਨੇ ਆ ਕਿਤੇ 30 ਜਾਂ 31, 6 ਰੁੱਤਾਂ ਨੇ। ਗੁਰੂ ਸਾਹਿਬ ਕਹਿੰਦੇ ਨੇ ਕਦੀ ਇਸ ਗੱਲ ਨੂੰ ਤੂੰ ਸੋਚਿਆ ਨਹੀਂ, ਸੂਰਜ ਇੱਕ ਹੈ, ਸਮੇਂ ਦਾ, ਰੁੱਤ ਦਾ, ਇਹ ਸੰਬੰਧ ਸੂਰਜ ਦੇ ਨਾਲ ਹੈ। ਜੇ ਇੱਕ ਸੂਰਜ ਦੇ ਵਿੱਚ ਵਿਸਵੇ ਵੀ ਸਮੇਂ ਦੇ ਗਿਣੇ ਜਾਂਦੇ ਨੇ, ਘੜੀਆਂ ਵੀ ਗਿਣੀਆਂ ਜਾਂਦੀਆਂ ਨੇ, ਪੈਰ ਵੀ ਗਿਣੇ ਜਾਂਦੇ ਨੇ, ਸੱਤ ਵਾਰ ਵੀ ਗਿਣੇ ਜਾਂਦੇ ਨੇ। ਇੱਥੇ ਸੱਜਣਾ ਮਹੀਨੇ ਦੇ ਦਿਨ ਤੇ 15 ਥਿੱਤਾਂ ਵੀ ਗਿਣੀਆਂ ਜਾਂਦੀਆਂ ਨੇ। ਇਹਨੂੰ ਚਸੇ ਤੋਂ ਸ਼ੁਰੂ ਕਰੇ, ਵਿਸੇ ਤੋਂ ਸ਼ੁਰੂ ਕਰੇ ਤੇ ਇਹ ਸਮਾਂ ਸਦੀਆਂ ਤੱਕ ਜਾਂਦਾ ਹੈ, ਪਰ ਇਹ ਸਾਰੇ ਦਾ ਵਿਸਤਾਰ 6 ਰੁੱਤਾਂ ਉਸ ਧਰਤੀ ਤੇ ਆਉਂਦੀਆਂ ਨੇ ਜਿੱਥੋਂ ਅਸੀਂ ਆਏ। 6 ਰੁੱਤਾਂ ਨੇ, ਪਰ ਸਤਿਗੁਰੂ ਕਹਿੰਦੇ ਨੇ ਮੈਨੂੰ ਇੱਕ ਗੱਲ ਦੱਸੀ ਕਿ ਜਦੋਂ ਵਿਸ਼ਵੇ ਹੁੰਦਾ ਅੱਖ ਚਮਕਣਾ, ਉਦੋਂ ਸੂਰਜ ਬਦਲ ਕੇ ਕੋਈ ਹੋਰ ਆ ਜਾਂਦਾ। ਮੇਰੀ ਬੇਨਤੀ ਨੂੰ ਸਰਵਣ ਕਰਿਓ, ਜਿਹੜੀ ਅਰਜ਼ ਕਰਨੀ ਚਾਹਨਾ ਇਹਦੀ ਸਾਨੂੰ ਸਮਝ ਪੈ ਜਾਏ ਤੇ ਮੇਰਾ ਖਿਆਲ ਹੈ ਬਾਬੇ ਨਾਨਕ ਦੇ ਘਰ ਵਿੱਚ ਧਰਮ ਦੀ ਵਿਆਖਿਆ ਦੀ ਸਮਝ ਪੈ ਜਾਏਗੀ। ਜਦੋਂ ਆਪਾਂ ਅੱਖ ਚਮਕਣੇ ਆ, ਜੇ ਕਹੀਏ ਵੀ ਮੈਂ ਅੱਖ ਚਮਕੀ ਤੇ ਸੂਰਜ ਹੋਰ ਸੀ, ਦੂਜੇ ਨੇ ਅੱਖ ਚਮਕੀ ਤੇ ਸੂਰਜ ਹੋਰ ਹੈ, ਦੇਖੋ ਭਾਵੇਂ ਜਿਤਨੇ ਮਰਜ਼ੀ ਇਨਸਾਨ ਅੱਖਾਂ ਦੇ ਫੋਰ ਅੱਖਾਂ ਚਮਕਣ, ਅੱਖ ਚਮਕਦਿਆਂ ਵੀ ਸੂਰਜ ਹੋਵੇ ਵਿਸ਼ੇ ਨੇ। ਜਦੋਂ ਉਹਦੇ ਬਣਦੇ ਨੇ ਚਸੇ, ਉਦੋਂ ਵੀ ਸੱਚ ਜਾਣੋ ਉਸੇ ਸੂਰਜ ਨੇ ਟਿਕਣਾ। ਜਦੋਂ ਥਿੱਤਾਂ ਵਾਰ ਪੈਰ ਮਹੀਨੇ ਬਣਦੇ ਨੇ, ਉਦੋਂ ਵੀ ਸੂਰਜ ਉਹ ਹੈ। ਜਦੋਂ ਸਰਦੀ ਆਉਣੀ ਹੈ ਉਦੋਂ ਵੀ ਸੂਰਜ ਇਹੀ ਰਹਿਣਾ, ਗਰਮੀ ਆਉਣੀ ਹੈ ਉਦੋਂ ਵੀ ਸੂਰਜ ਇਹੀ ਰਹਿਣਾ, ਬਸੰਤ ਆਉਣੀ ਹੈ ਤੇ ਸੂਰਜ ਇਹੀ ਚਮਕਣਾ ਹੈ, ਗ੍ਰੀਸ਼ਮ ਰੁੱਤ ਆਉਣੀ ਹੈ ਤੇ ਸੂਰਜ ਇਹੀ ਰਹਿਣਾ, ਵਰਖਾ ਰੁੱਤ ਆਉਣੀ ਹੈ ਤੇ ਸੂਰਜ ਇਹੀ ਰਹਿਣਾ, ਹਿਮਕਰ ਰੁੱਤ ਆਉਣੀ ਹੈ ਤੇ ਸੂਰਜ ਇਹੀ ਰਹਿਣਾ। ਸੂਰਜ ਇੱਕ ਰਹੇਗਾ, ਸਮੇਂ ਦੀ ਗਿਣਤੀ ਤੇ ਰੁੱਤਾਂ ਚੇਂਜ ਹੁੰਦੀਆਂ ਰਹਿਣਗੀਆਂ। ਸੱਜਣਾ ਜਿਵੇਂ ਇੱਕ ਸੂਰਜ ਨਾਲ 6 ਰੁੱਤਾਂ, 12 ਮਹੀਨੇ, 15 ਥਿੱਤਾਂ, 7 ਵਾਰ, 8 ਪੈਰ ਚੱਲਦੇ ਪਏ ਨੇ, ਇਹ ਕਦੀ ਵੀ ਭੁੱਲੀ ਨਾ। ਕੋਈ ਘੱਟ ਜਾਣਦਾ, ਕੋਈ ਵੱਧ ਜਾਣਦਾ, ਸੂਰਜ ਇੱਕ ਹੈ, ਰੁੱਤਾਂ ਅਨੇਕਾਂ ਨੇ, ਪਰਮਾਤਮਾ ਇੱਕ ਨੇ ਤੇ ਸੱਚ ਜਾਣੀ ਉਸ ਪਰਮਾਤਮਾ ਦੀ ਗੱਲ ਕਰਨ ਵਾਲੇ ਅਨੇਕਾਂ ਨੇ। ਅਨੇਕਾਂ ਹੋ ਕੇ ਵੀ ਫਿਰ ਉਹ ਇੱਕ ਦੇ ਵਿੱਚ ਲੀਨ ਹੋ ਜਾਂਦੇ। ਧਰਮ ਕੀ ਹੈ? 6 ਕਾਰ, 6 ਗੁਰ, 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰ ਤੇ ਕੀਰਤ ਹੋਏ, ਸੋ ਕਰ ਰਾਖ ਵਧਾਈ ਤੋਹੇ, ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ, ਸੂਰਜ ਏਕੋ ਰੁੱਤ ਅਨੇਕ, ਇਹਨਾਂ ਨਿੰਦੀ ਨਾ ਕਿਸੇ ਨੂੰ, ਨਾਨਕ ਕਰਤੇ ਕੇਤੇ ਵੇਸ਼, ਉਹਦੇ ਅਨੇਕਾਂ ਵੇਸ਼ ਨੇ। ਹੁਣ ਇਸ ਤੋਂ ਅੱਗੇ ਅਸੀਂ ਚੱਲੀਏ ਕਿ ਧਰਮ ਕੇ ਜੈਕਾਰ ਦੀ ਗੱਲ ਕਰਦਿਆਂ ਕਿਹੜੇ ਕਿਹੜੇ ਧਰਮ ਦੀ ਜੈਕਾਰ ਹੋਣੀ ਚਾਹੀਦੀ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਧਰਮ ਤੇ ਅਧਰਮ ਦੀ ਵਿਆਖਿਆ ਕੀਤੀ। ਅਸੀਂ ਧਰਮ ਦਾ ਜੈਕਾਰ ਕੱਲਾ ਰੂਹਾਨੀਅਤ ਨਾਲ ਨਹੀਂ, ਧਰਮ ਦਾ ਅਰਥ ਗੁਣ ਵੀ ਨੇ, ਧਰਮ ਦਾ ਅਰਥ ਸੁਭਾਅ ਵੀ ਏ। ਤੇ ਗੁਰਮੁਖੋ, ਜਦੋਂ ਕੇਵਲ ਬਾਹਰ ਦੀਆਂ ਗੱਲਾਂ ਤੇ ਬਾਹਰ ਦੇ ਫੋਕੇ ਪਹਿਰਾਵੇ ਰਹਿ ਜਾਣ, ਅੰਦਰੋਂ ਸੱਚ ਚਲਾ ਜਾਏ, ਉਹ ਕਈ ਵਾਰੀ ਧਰਮ ਦੀ ਪਰਿਭਾਸ਼ਾ, ਧਰਮ ਦੇ ਚੋਲੇ ਥੱਲੇ ਵੀ ਅਧਰਮ ਹੁੰਦਾ ਹੈ। ਆਓ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ, ਕਿਉਂਕਿ ਅੱਜ ਵਿਸ਼ਾ ਕੁਝ ਇਹੋ ਜਿਹਾ ਸੀ ਕਿ ਧਰਮ ਕੀ ਜੈਕਾਰ, ਕਿਹੜੇ ਧਰਮ ਦੀ ਜੈਕਾਰ। ਹਜ਼ੂਰ ਦੇ ਵੇਲੇ 2 ਧਰਮ ਉਸ ਧਰਤੀ ਤੇ ਸਨ। ਫਿਰ ਮੈਂ ਬੇਨਤੀ ਕਰਦਿਆਂ, ਜੇ ਬਾਹਰੋਂ ਕੇਵਲ ਲਿਬਾਸ ਹੈ ਧਰਮ ਦੀ ਸ਼ਬਦਾਵਲੀ ਹੈ, ਬਾਹਰੋਂ ਗਿਆਨ ਧਰਮ ਦਾ ਹੈ, ਅੰਦਰ ਸਾਡੇ ਧਰਮ ਦੇ ਗੁਣ ਨਹੀਂ, ਸੱਚ ਨਹੀਂ। ਤੇ ਗੁਰਮੁਖੋ, ਇਸ ਤਰ੍ਹਾਂ ਜਿਵੇਂ ਇੱਕ ਮੁਰਦੇ ਦੇ ਉੱਤੇ ਰੇਸ਼ਮੀ ਕੱਪੜੇ ਸਵਾ ਕੇ ਪਾ ਦਿੱਤੇ ਹੋਣ, ਜਿੰਨੇ ਮਰਜ਼ੀ ਕੀਮਤੀ ਪਾਏ ਹੋਣ ਕੱਪੜੇ, ਪਰ ਮੁਰਦੇ ਦੀ ਬਦਬੋ ਦੱਸੇਗੀ ਅਸਲ ਵਿੱਚ ਇਹ ਜਿੰਦਾ ਨਹੀਂ, ਇਹ ਮਰ ਚੁੱਕਾ ਹੈ। ਉਦੋਂ ਅਧਰਮ ਹੁੰਦਾ ਹੈ ਕਿ ਜਦੋਂ ਉੱਤੋਂ ਲਿਬਾਸ ਰਹਿ ਜਾਏ, ਅੰਦਰੋਂ ਏਕੋ ਧਰਮ ਦ੍ਰਿੜੈ ਸੱਚ ਕੋਈ, ਅੰਦਰੋਂ ਧਰਮ ਚਲਾ ਜਾਏ। ਗੁਰੂ ਸਾਹਿਬ ਦੇ ਬਾਰੇ ਭਾਈ ਗੁਰਦਾਸ ਹੋਣਾ ਨੇ ਬਹੁਤ ਸੋਹਣੇ ਬਚਨ ਕਹੇ ਨੇ, ਹਜ਼ੂਰ ਨੇ ਆਪ ਬਾਣੀ ਵਿੱਚ ਕਿਹਾ ਤੇ ਅੱਗੇ ਅਰਜ਼ ਕਰਾਂਗਾ। ਮੁਸਲਮਾਨ ਵੀਰ ਮੇਰਿਆ, ਤੇਰੇ ਧਰਮ ਦੀ ਜੈਕਾਰ ਹੋਵੇ, ਪਰ ਗੁਰਮਤ ਦੇ ਨਜ਼ਰੀਏ ਨਾਲ ਤੱਕੀ ਤੇਰਾ ਧਰਮ ਕੀ ਹੈ। ਹਿੰਦੂ ਵੀਰ, ਤੂੰ ਧਰਮ ਦੀ ਗੱਲ ਕਰਨਾ, ਪੁੱਛ ਮੇਰੇ ਬਾਬੇ ਨੂੰ ਕਿ ਧਰਮ ਦੀ ਜੈਕਾਰ ਕੀ ਹੈ। ਹੇ ਜੋਗੀ, ਜੇ ਤੂੰ ਧਰਮ ਦੀ ਗੱਲ ਕਰਨੀ ਚਾਹੁੰਦਾ ਤੇ ਪੁੱਛ, ਸਿੱਖ ਧਰਮ ਦੀ ਜੈਕਾਰ ਮੰਗਦਾ ਤੇ ਕਿਹੜੇ ਧਰਮ ਦੀ। ਸਭ ਤੋਂ ਪਹਿਲਾਂ ਬੇਨਤੀ ਕਿ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ, ਧਰਮ ਹੈ ਹੀ ਉਹ ਜਿਹਦਾ ਜਨਮ ਦਇਆ ਵਿੱਚੋਂ ਹੋਵੇ। ਜਿਹੜਾ ਬੰਦਾ ਪੱਥਰ ਦੀ ਤਰ੍ਹਾਂ ਕਠੋਰ ਹੈ, ਮੈਂ ਕਹਿੰਦਾ ਜਿਹੜਾ ਬੰਦਾ ਧਰਮ ਦੇ ਨਾਂ ਤੇ ਲੋਕਾਂ ਦੇ ਗਲ ਵੜਦਾ ਪਿਆ, ਬੱਚੀਆਂ ਦੀ ਪੱਤ ਰੋਲਦਾ ਪਿਆ ਹੈ, ਉਹ ਬੱਚੀਆਂ ਜਿਨ੍ਹਾਂ ਦੇ ਉਦਰ ਵਿੱਚ ਬੱਚੇ ਪਲਦੇ ਨੇ, ਉਹਨਾਂ ਦੇ ਪੇੜ ਚਾਕ ਕਰਕੇ ਗਰਭ ਵਿੱਚੋਂ ਕੱਢ ਕੇ ਬੱਚੇ ਧਰਮ ਦੇ ਨਾਂ ਤੇ ਕੋਹਦਾ ਪਿਆ, ਉਹ ਕਦੀ ਧਰਮ ਨਹੀਂ ਹੋ ਸਕਦਾ। ਉਹ ਸੱਚ ਜਾਣੋ, ਉੱਤੋਂ ਬੋਲ ਧਰਮ ਦੇ ਨੇ ਤੇ ਅੰਦਰ ਦੈਂਤ ਬੈਠਾ ਹੋਇਆ ਹੈ। ਧਰਮ ਨਹੀਂ, ਕਿਹੜਾ ਹੈ ਧਰਮ? ਹਜ਼ੂਰ ਨੇ ਧਰਮ ਦੀ ਪਰਿਭਾਸ਼ਾ ਕੀਤੀ, ਕਹਿਣ ਲੱਗੇ ਧਰਮ ਇੱਕ ਨੇਮ ਹੈ, ਧਰਮ ਇੱਕ ਫਰਜ਼ ਹੈ, ਧਰਮ ਨਿਕਲਦਾ ਹੈ ਦਇਆ ਦੇ ਵਿੱਚੋਂ। ਤੇ ਸੱਚ ਜਾਣੀ, ਜਿਸ ਧਰਮ ਦੇ ਇੱਕ ਪਾਸੇ ਦਇਆ ਹੋਵੇ ਤੇ ਦੂਜੇ ਪਾਸੇ ਸੰਤੋਖ ਹੋਵੇ, ਕੇਵਲ ਉਹ ਹੀ ਸੱਚ ਨੂੰ ਦ੍ਰਿੜ ਕਰ ਸਕਦਾ ਹੈ। ਤੇ ਜਿਸ ਅੰਦਰ ਦਇਆ ਨਹੀਂ ਤੇ ਸੰਤੋਖ ਨਹੀਂ, ਉਹਨੂੰ ਕਦੀ ਧਰਮ ਨਹੀਂ ਕਿਹਾ ਜਾ ਸਕਦਾ। ਹਜ਼ੂਰ ਦੇ ਬਚਨ ਤੁਸੀਂ ਪੜ੍ਹਦੇ ਹੋ, ਕਦੀ ਬਾਣੀ ਤੋਂ ਇਨਕਾਰੀ ਨਾ ਹੋਈਏ। ਸਾਹਿਬ ਕਹਿੰਦੇ ਧੌਲ ਧਰਮ, ਇਸ ਧਰਮ ਦੀ ਜੈ ਜੈਕਾਰ ਕਰੀ ਮੇਰੇ ਬਾਬਾ ਕਿ ਧੌਲ ਧਰਮ ਦਇਆ ਕਾ ਪੂਤ। ਜੇ ਦਇਆ ਨਹੀਂ ਤੇ ਧਰਮ ਨੇ ਕਿੱਥੋਂ ਪਣਪ ਜਾਣਾ ਜੀ? ਗੁਰਮੁਖ, ਧਰਮ ਕਠੋਰ ਨਹੀਂ ਹੁੰਦਾ, ਧਰਮ ਅੱਗ ਨਹੀਂ ਬਖੇਰਦਾ, ਧਰਮ ਕਿਸੇ ਦੇ ਅੰਦਰ ਨੂੰ ਤੋੜਦਾ ਨਹੀਂ। ਇਹ ਗੱਲ ਵੱਖਰੀ ਕਿ ਜੋੜਨ ਦੇ ਨਾਂ ਥੱਲੇ ਕੋਈ ਪਖੰਡੀ ਆਪਣੀ ਦੁਕਾਨ ਚਲਾ ਲੈ। ਧਰਮ ਕੀ ਹੈ ਕਿ ਤੌਲ ਧਰਮ, ਦੇਖੋ ਤੌਲ ਦਾ ਵੈਸੇ ਅਖਰੀ ਅਰਥ ਅਸੀਂ ਕਰਨੇ ਆ ਧਵਲ ਢੱਗਾ, ਪਰ ਜਦੋਂ ਅਸੀਂ ਸ਼ਬਦ ਇੱਕ ਪੜ੍ਹਨੇ ਆ ਧੌਲ ਦਾ ਅਰਥ, ਧੌਲਾ ਸ਼ਬਦ ਵੀ ਅਸੀਂ ਵਰਤਨੇ ਆ, ਤੇ ਧੌਲੇ ਦਾ ਅਰਥ ਹੁੰਦਾ ਚਿੱਟਾਪਨ। ਦੇਖੋ ਧੌਲ ਧਰਮ, ਕਹਿਣ ਲੱਗੇ ਸੱਜਣਾ ਧਰਮ ਜਿਹੜਾ ਹੈ ਇਹ ਸਫੈਦ ਰੰਗ ਦਾ, ਚਿੱਟੇ ਰੰਗ ਦਾ ਪ੍ਰਤੀਕ ਹੈ, ਬਾਕੀ ਜਿਤਨੇ ਰੰਗ ਨੇ ਉਹ ਮਿਲਾਵਟ ਕਰਕੇ ਬਣਾਏ ਜਾਂਦੇ ਨੇ, ਪਰ ਚਿੱਟੇ ਰੰਗ ਵਿੱਚ ਕੋਈ ਮਿਲਾਵਟ ਨਹੀਂ। ਧਰਮ ਹੈ ਹੀ ਉਹ ਜਿੱਥੇ ਝੂਠ ਨਾਂ ਦੀ ਕੋਈ ਚੀਜ਼ ਨਹੀਂ, ਕੇਵਲ ਉਹ ਨਰੋਲ ਸੱਚ ਜਿਹੜਾ ਰੱਬ ਵੱਲੋਂ ਬੰਦੇ ਦੇ ਅੰਦਰ ਟਿਕਿਆ ਹੈ, ਜਿਹੜਾ ਸਫੈਦ ਹੈ। ਦੂਸਰੀ ਗੱਲ ਕਿ ਧੌਲ ਦਾ ਅਰਥ ਮੈਂ ਕੇਵਲ ਢੱਗਾ ਨਹੀਂ ਕਰ ਰਿਹਾ, ਚਿੱਟਾਪਨ, ਉਹ ਚਿੱਟਾਪਨ ਜਿਹੜਾ ਖੁਦ ਦਾ ਰੰਗ ਹੈ, ਤੇ ਜਦੋਂ ਕਿਸੇ ਦਾ ਅੰਦਰ ਪਵਿੱਤਰ ਹੁੰਦਾ ਹੈ ਉਦੋਂ ਤਨ ਤੇ ਚਿੱਟੇ ਬਸਤਰ ਪਾਉਂਦਾ ਸੀ, ਅੱਗ ਦੇ ਗੋਲੇ ਤੋਪਾਂ ਸੜਦੀਆਂ ਹੋਣ ਤੇ ਇੱਕ ਚਿੱਟਾ ਕੱਪੜਾ ਲੈ ਕੇ ਬਾਹਰ ਨਿਕਲੇ, ਕੋਈ ਅੱਗ ਦੇ ਗੋਲਿਆਂ ਦੇ ਮੂੰਹ ਬੰਦ ਹੋ ਜਾਂਦੇ ਨੇ ਜਦੋਂ ਚਿੱਟਾ ਕੱਪੜਾ ਕੋਈ ਲੈ ਕੇ ਨਿਸ਼ਾਨ ਘੁੰਮਦਾ ਹੈ, ਕਿਉਂਕਿ ਧਰਮ ਹੈ ਹੀ ਸ਼ਾਂਤੀ, ਧਰਮ ਹੈ ਹੀ ਅੰਦਰ ਦੀ ਸੁਲਾਹ ਕੁੱਲ, ਧਰਮ ਹੈ ਹੀ ਅੰਦਰ ਦਾ ਟਿਕਾਓ। ਗੁਰੂ ਸਾਹਿਬ ਨੇ ਕਿਹਾ ਕਿ ਦਇਆ ਮਾਂ ਹੈ ਤੇ ਧਰਮ ਪੁੱਤਰ ਹੈ ਤੇ ਇਹਦਾ ਪਿਤਾ ਸੰਤੋਖ ਹੀ। ਜੇ ਦਇਆ ਨਹੀਂ ਤੇ ਸੰਤੋਖ ਨਹੀਂ ਤੇ ਸੱਚ ਜਾਣੀ, ਜਿਸ ਦਾ ਮਾਂ ਬਾਪ ਹੀ ਕੋਈ ਨਹੀਂ, ਲੋਕ ਉਹਨੂੰ ਕਿਵੇਂ ਸਵੀਕਾਰ ਕਰਨਗੇ? ਉਹਦੀ ਖੋਂਦ ਕੀ ਹੈ? ਮਾਤ ਪਿਤਾ ਬਿਨ ਬਾਲ ਨਾ ਹੋਈ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਤੁਲਸੀ ਨੇ ਇੱਕ ਸ਼ਬਦ ਵਰਤਿਆ ਸੀ, ਉਹਨੇ ਲਿਖਿਆ ਸੀ, ਕਹਿਣ ਲੱਗੇ ਕਿ ਦਇਆ ਧਰਮ ਕਾ ਜਿਹੜਾ ਮੂਲ ਹੈ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਐ ਜਬ ਲ ਘਟ ਮੈਂ ਪ੍ਰਾਣ। ਸੱਜਣਾ, ਧਰਮ ਦਾ ਮੂਲ ਦਇਆ ਹੈ। ਮੈਂ ਬੇਨਤੀ ਕਰਨੀ ਚਾਹੁੰਦਾ, ਗੁਰੂ ਸਾਹਿਬ ਨੇ ਕਿਹਾ ਦਇਆ ਵਿੱਚੋਂ ਧਰਮ ਨਿਕਲਦਾ ਹੈ, ਤੇ ਜਦੋਂ ਫਿਰ ਧਰਮੀ ਬੰਦਾ ਕੋਈ ਨਿਕਲਦਾ ਹੈ ਨਾ, ਭਾਵੇਂ ਉਹਨਾਂ ਅਸੂਲਾਂ ਨੂੰ ਉਹ ਮੰਨਦਾ ਨਹੀਂ, ਮੇਰੀ ਬੇਨਤੀ ਸੁਣਿਓ, ਕਿ ਭਾਵੇਂ ਉਹਨਾਂ ਕਰਮਾਂ ਨੂੰ ਉਹ ਕਰਦਾ ਨਹੀਂ, ਪਰ ਜਦੋਂ ਕਿਤੇ ਧਰਮੀ ਬੰਦਾ ਜਿਹਦਾ ਜਨਮ ਦਇਆ ਵਿੱਚੋਂ ਹੋਇਆ ਹੈ, ਦੂਜੇ ਤੇ ਹੱਥ ਕੋਈ ਚੁੱਕਦਾ ਹੋਵੇ, ਸੱਚ ਜਾਣੋ ਦਇਆ ਵਿੱਚੋਂ ਨਿਕਲਿਆ ਹੋਇਆ ਧਰਮ ਆਪਣੇ ਸਿਰ ਦੇ ਕੇ ਵੀ ਤਿਲਕ ਜੰਨੂ ਬਚਾ ਜਾਂਦਾ, ਕਿਉਂਕਿ ਉਹ ਦਇਆ ਵਿੱਚੋਂ ਨਿਕਲਿਆ। ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਇੱਕ ਦਿਨ ਮੈਂ ਗ੍ਰੰਥ ਪੜ੍ਹਾਂ, ਉਹਦੇ ਵਿੱਚ ਇੱਕ ਸੱਜਣ ਨੇ ਧਰਮ ਸੰਬੰਧੀ ਇੱਕ ਘਟਨਾ ਦਿੱਤੀ, ਗਾਥਾ ਦਿੱਤੀ, ਮੈਨੂੰ ਬੜੀ ਚੰਗੀ ਲੱਗੀ। ਧਰਮੀ ਤੇ ਸਿਆਸੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਜੇ ਵੇਖੋ, ਭਾਵੇਂ ਗੁਰੂ ਜੀ ਨੇ ਇੱਕ ਗੱਲ ਕਹੀ, ਕੱਲ ਵੀ ਬੇਨਤੀ ਕੀਤੀ ਸੀ, ਪੀਰੀ ਦਾ ਨਿਸ਼ਾਨ ਉੱਚਾ ਹੈ, ਮੀਰੀ ਦਾ ਨੀਵਾਂ ਹੈ, ਕੱਲੇ ਮੀਰੀ ਦੇ ਡੰਕੇ ਨਾ ਮਜਾਈ ਜਾਈ, ਦੇਰੇ ਕੋਲ ਪੀਰੀ ਨਹੀਂ। ਤੇ ਚੇਤੇ ਰੱਖੀ ਕਈ ਵਾਰੀ ਮੀਰੀ ਜਿਹੜੀ ਏ ਉਹ ਵੀ ਅੰਦਰ ਨੂੰ ਟਿਕਾ ਨਹੀਂ ਦੇ ਸਕਦੀ। ਉਸ ਸੱਜਣ ਨੇ ਇੱਕ ਬੜੀ ਸੋਹਣੀ ਗੱਲ ਕਹੀ, ਕਹਿੰਦਾ ਪੁਰਾਤਨ ਸਮੇਂ ਦੀ ਘਟਨਾ ਹੈ ਕਿ ਕੁਝ ਕੁ ਵਿਦਿਆਰਥੀ ਆਪਣੇ ਉਸਤਾਦ ਕੋਲੋਂ ਪੜ੍ਹ ਕੇ ਚੱਲੇ ਨੇ, ਮੈਂ ਸਿਰਫ ਇੱਕ ਖਿੰਨ ਵਿੱਚੋਂ ਨਿਕਲਣਾ। ਇਸ ਗੱਲ ਨੂੰ ਸਮਝਣ ਲਈ ਧਰਮ ਕੀ ਹੈ, ਜਦੋਂ ਪੜ੍ਹ ਕੇ ਨਿਕਲੇ ਨੇ ਤੇ ਸਾਰੇ ਜਣੇ ਖੁਸ਼ੀ ਨਾਲ ਘਰ ਚੱਲੇ ਕਿ ਇੰਨੇ ਸਾਲ ਲਾਏ ਨੇ, ਅੱਜ ਪੜ੍ਹ ਕੇ ਚੱਲੇ ਆ, ਤੇ ਰਾਹ ਵਿੱਚ ਤੁਰਦਿਆਂ ਇੱਕ ਨੇ ਕਿਹਾ, ਕਹਿੰਦਾ ਉਹ ਸਾਰੀਆਂ ਗੱਲਾਂ ਸਾਨੂੰ ਪ੍ਰੀਖਿਆ ਵਿੱਚ ਸਾਡੇ ਉਸਤਾਦ ਨੇ, ਟੀਚਰ ਨੇ, ਗੁਰੂ ਨੇ ਪੁੱਛੀਆਂ, ਪਰ ਧਰਮ ਸੰਬੰਧੀ ਕੁਝ ਨਹੀਂ ਪੁੱਛਿਆ। ਬੜਾ ਚਿਰ ਹੋ ਗਿਆ ਪੜ੍ਹਦੇ ਆ, ਧਰਮ ਦਾ ਸਵਾਲ ਕੋਈ ਨਹੀਂ ਪੁੱਛਿਆ। ਸਾਰੇ ਕਹਿੰਦੇ ਨੇ ਗੱਲ ਤਾਂ ਹਕੀਕਤ ਹੈ, ਧਰਮ ਸੰਬੰਧੀ ਕੁਝ ਨਹੀਂ ਪੁੱਛਿਆ। ਅਜੇ ਥੋੜੀ ਜੀ ਦੂਰ ਗਏ ਤੇ ਕੀ ਦੇਖਦੇ ਨੇ ਕਿ ਰਸਤੇ ਦੇ ਵਿੱਚ ਤਿੱਖੀਆਂ ਸੂਲਾਂ ਖਿਲਰੀਆਂ ਨੇ, ਕੰਡੇ ਖਿਲਰੇ ਨੇ, ਤੇ ਇੰਨੇ ਕੰਡੇ ਖਿਲਰੇ ਨੇ ਕਿ ਬੰਦਾ ਲੰਘੇ ਤੇ ਉਹਦੇ ਪੈਰਾਂ ਨੂੰ, ਨੰਗੇ ਪੈਰ ਕੋਈ ਲੰਘੇ ਤੇ ਇੰਨੀਆਂ ਤਿੱਖਾਂ ਨੇ, ਹੋ ਸਕਦਾ ਜੋੜਾ ਪਾਇਆ ਹੋਵੇ ਤੇ ਉਹ ਜੋੜੇ ਨੂੰ ਵੀ ਵਿੰਨ ਕੇ ਬੰਦੇ ਦੇ ਅੰਦਰ ਨੂੰ ਦੁੱਖ ਦੇ। ਸੂਲਾਂ ਖਿਲਰੀਆਂ ਨੇ ਤੇ ਸਾਰਿਆਂ ਨੇ ਕਿਆ ਕਹਿਣ ਲੱਗੇ, ਸੁਚੇਤ ਹੋ ਜਾਓ ਕਿ ਦੇਖੋ ਅੱਗੇ ਸੂਲਾਂ ਕੰਡੇ ਖਿਲਰੇ ਨੇ, ਬਚ ਕੇ ਨਿਕਲ ਜਾਓ ਕੰਡਿਆਂ ਤੋਂ। ਸਾਰਿਆਂ ਨੇ ਕੀ ਕੀਤਾ, ਇੱਕ ਪਾਸਿਓਂ ਬਚ ਬਚ ਕੇ ਪੈਰ ਦਬੋਚ ਦਬੋਚ ਕੇ ਐਸਤਾ ਅੱਗੇ ਨਿਕਲ ਗਏ। ਇੱਕ ਵਿਦਿਆਰਥੀ ਜਿਹੜਾ ਉਹ ਰੁਕ ਗਿਆ, ਉਹ ਨਿਕਲਿਆ ਨਹੀਂ, ਉਹਨੇ ਕੰਡਿਆਂ ਨੂੰ ਦੇਖਿਆ, ਕੰਡਿਆਂ ਨੂੰ ਦੇਖ ਕੇ ਉੱਥੇ ਬੈਠ ਗਿਆ। ਉਹਨੇ ਕੀ ਕੀਤਾ, ਕੰਡੇ ਚੁੱਕਣੇ ਸ਼ੁਰੂ ਕਰ ਦਿੱਤੇ। ਧਰਮ ਕੀ ਹੈ, ਜਦੋਂ ਕੰਡੇ ਚੁੱਕਣ ਲੱਗਾ ਤੇ ਨਾਲ ਦਿਆਂ ਨੇ ਕਿਹਾ, ਕੀ ਪਿਆ ਕਰਨਾ ਖੈਂ? ਕਹਿਣ ਲੱਗਾ, ਮੈਂ ਚਾਹਨਾ ਇਹਨਾਂ ਕੰਡਿਆਂ ਨੂੰ ਚੁੱਕਦਿਆਂ ਜਿਹੜੇ ਕੰਡੇ ਰਾਹ ਵਿੱਚ ਆਏ ਨੇ। ਕਹਿਣ ਲੱਗੇ, ਆਪਣਾ ਕੰਮ ਕਰ, ਦੇਖ ਜਿਵੇਂ ਅਸੀਂ ਬਚ ਕੇ ਨਿਕਲ ਆਏ ਹਾਂ, ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਬਚਾ ਕੇ ਨਿਕਲ ਜਾ। ਇਹ ਕਿੰਨੇ ਕੁ ਕੰਡੇ ਚੁੱਕੇਗਾ, ਇੰਨੇ ਕੰਡੇ ਪਏ ਨੇ, ਕਿੰਨਾ ਕੁ ਸਮਾਂ ਤੂੰ ਬੈਠਾ ਰਹੇਗਾ ਕੰਡੇ ਚੁੱਕਦਾ? ਉਹ ਕਹਿੰਦਾ, ਮੈਂ ਯਤਨ ਕਰਾਂਗਾ, ਅੱਜ ਚਾਨਣ ਵਿੱਚ ਜਿੰਨੇ ਚੁਗੇ ਗਏ ਮੈਂ ਚੁਗ ਲਵਾਂ, ਤੇ ਰਾਤ ਨੂੰ ਮੈਂ ਇੱਥੇ ਬਾਹਾਂਗਾ, ਜਦੋਂ ਕੋਈ ਲੰਘੇਗਾ ਤੇ ਮੈਂ ਉੱਚੀ ਆਵਾਜ਼ ਦੇ ਕੇ ਕਹਾਂਗਾ ਲੰਘਣ ਵਾਲਿਆ ਕਿ ਸੁਚੇਤ ਹੋ ਕੇ ਲੰਘੀ ਵੀਰ ਮੇਰਿਆ, ਰਾਹ ਵਿੱਚ ਕੰਡੇ ਨੀ, ਆਹ ਰਸਤੇ ਹੀ ਤੂੰ ਕੰਡਿਆਂ ਤੋਂ ਬਚ ਕੇ ਨਿਕਲੇ, ਸਵੇਰੇ ਦਿਨ ਚੜੇਗਾ ਕੰਡੇ ਫਿਰ ਮੈਂ ਚੁਗਾਂਗਾ। ਕਹਿਣ ਲੱਗੇ, ਹੱਦ ਹੋ ਗਈ, ਇਹ ਕਿਵੇਂ ਤੂੰ ਕਰੇਗਾ? ਕਹਿੰਦਾ, ਮੈਂ ਧਈਆ ਕੀਤਾ ਵੀ ਲੰਘਣ ਵਾਲਿਆਂ ਦੇ ਰਾਹ ਵਿੱਚੋਂ ਕੰਡੇ ਚੁਗਣੇ ਨੇ। ਵਿਦਿਆਰਥੀਆਂ ਨੇ ਕਿਹਾ, ਮੂਰਖ। ਕਹਿਣ ਲੱਗੇ, ਸਮਝ ਨੀ ਤੈਨੂੰ, ਚੁੱਪ ਕਰਕੇ ਆਪਣਾ ਰਾਹ ਵੇਖ ਤੇ ਆਪਾਂ ਨਿਕਲੀਏ, ਤੂੰ ਕੰਡਿਆਂ ਤੋਂ ਕੀ ਲੈਣਾ? ਉਹ ਉੱਥੇ ਬਹਿ ਗਿਆ, ਪਿੱਛੋਂ ਆਵਾਜ਼ ਆਈ, ਰੁਕ ਜਾਓ। ਰੁਕੇ ਤੇ ਕੀ ਦੇਖਿਆ, ਜਿਸ ਉਸਤਾਦ ਕੋਲੋਂ ਆਏ ਸਨ ਪੜ੍ਹ ਕੇ ਉਹਨੇ ਆਵਾਜ਼ ਦੇ ਦਿੱਤੀ। ਕਹਿਣ ਲੱਗਾ, ਬੇਟਾ ਤੁਸੀਂ ਪੁੱਛਦੇ ਪਏ ਸੀ ਕਿ ਧਰਮ ਦੇ ਸਵਾਲ ਨੀ ਪੁੱਛੇ? ਕਹਿਣ ਲੱਗੇ, ਧਰਮ ਦੇ ਸਵਾਲ ਨੀ ਕੀਤੇ ਜਾਂਦੇ, ਧਰਮ ਕਮਾਇਆ ਜਾਂਦਾ ਹੈ, ਧਰਮ ਪੁੱਛਿਆ ਨਹੀਂ ਜਾਂਦਾ। ਧਰਮ ਦੀ ਪਰਿਭਾਸ਼ਾ ਕੀ ਹੈ? ਧਰਮ ਦੀ ਪ੍ਰੀਖਿਆ ਇਸ ਤਰ੍ਹਾਂ ਕਾਗਜ਼ਾਂ ਤੇ ਨਹੀਂ, ਜਿਵੇਂ ਅਸੀਂ ਕਾਗਜ਼ਾਂ ਤੇ ਵੀ ਲਿਖਨੇ। ਅੱਜ ਕੱਲ ਕਾਗਜ਼ੀ ਧਰਮ ਬਹੁਤ ਜ਼ਿਆਦਾ ਕਿ ਜਿੰਨਾ ਮਰਜ਼ੀ ਪੜ੍ਹ ਲਓ, ਜਿੰਨਾ ਮਰਜ਼ੀ ਗੁੜ ਲਓ। ਉਹ ਕਹਿੰਦਾ, ਕਾਗਜ਼ੀ ਧਰਮ ਨਹੀਂ, ਧਰਮ ਅਮਲੀ ਜੀਵਨ ਹੈ। ਉਹਨੇ ਕਿਹਾ, ਦੇਖੋ ਕਿ ਇੱਕ ਨੇ ਕੇਵਲ ਧਰਮ ਕਮਾਇਆ ਹੈ, ਸਿਆਸੀ ਬੰਦਾ ਉਹ ਨੀ ਦੇਖਦਾ ਵੀ ਕੰਡਿਆਂ ਨੂੰ ਚੁਗਣਾ, ਉਹ ਕਹਿੰਦਾ ਪਏ ਨੇ ਤੇ ਪਏ ਰਹਿਣ, ਮੈਂ ਬਚਾ ਕੇ ਨਿਕਲ ਜਾਵਾਂ, ਬਸ ਕੋਈ ਗੱਲ ਨਹੀਂ। ਧਰਮੀ ਕਹਿੰਦਾ, ਨਹੀਂ ਮੈਨੂੰ ਭਾਵੇਂ ਸਾਰੀ ਰਾਤ ਬਹਿਣਾ ਪਏ, ਪਰ ਕੋਈ ਲੰਘੇ ਤੇ ਉਹਨੂੰ ਕੰਡੇ ਚੁਭ ਕੇ ਦੁੱਖ ਨਾ ਦੇ। ਬਸ ਇੰਨਾ ਹੀ ਫਰਕ ਜੇ ਅਧਰਮੀ ਵਿੱਚ ਤੇ ਇੱਕ ਧਰਮੀ ਵਿੱਚ। ਧਰਮੀ ਰਾਹ ਦੇ ਖਿਲਰੇ ਕੋਈ ਕੰਡਿਆਂ ਨੂੰ ਚੁਗਦਾ ਤੇ ਸੱਚ ਜਾਣਿਓ, ਅਧਰਮੀ ਜਿਹੜਾ ਉਹ ਕੰਡਿਆਂ ਨੂੰ ਖਿਲਾਰਦਾ ਹੈ। ਧਰਮੀ ਕੰਡੇ ਚੁਣ ਕੇ ਰਾਹ ਵਿੱਚ ਹੋਕੇ ਦਿੰਦਾ, ਬਚ ਜਾਓ। ਜਿਹੜਾ ਸਿਆਸੀ ਏ ਉਹ ਕਹਿੰਦਾ, ਪਏ ਨੇ ਤੇ ਪਏ ਰਹਿਣ, ਪਰ ਮੈਨੂੰ ਰਾਹ ਲੱਭਦਾ ਪਿਆ, ਮੈਂ ਲੰਘ ਕੇ ਜਾਵਾਂ, ਆਪਣਾ ਬਚਾ ਕਰਾਂ, ਮੈਂ ਦੂਜੇ ਤੋਂ ਕੀ ਲੈਣਾ। ਗੁਰਮੁਖੋ, ਧਰਮ ਦਾ ਜੈਕਾਰ ਕਰਨ ਵਾਲਾ ਠੀਕਰੇ ਆਪਣੇ ਭੰਨ ਦਿੰਦਾ ਹੈ, ਪਰ ਸੋਚਦਾ ਮੇਰਾ ਠੀਕਰਾ ਭਾਵੇਂ ਭੱਜੈ ਪਰ ਪਿੱਛੇ ਆਉਣ ਵਾਲਿਆਂ ਨੂੰ ਕੋਈ ਦੁੱਖ ਨਾ ਹੋਵੇ। ਮੈਂ ਬੇਨਤੀ ਕਰ ਰਿਹਾ ਵਾਂ ਕਿ ਧਰਮ ਕਾ ਜੈਕਾਰ। ਹਜ਼ੂਰ ਨੇ ਕਿਹਾ, ਕਹਿਣ ਲੱਗੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਂ ਪਰ ਰੱਖਿਆ ਜਿਨ ਸੂਤ, ਥੋੜੀ ਜੀ ਇਕਾਗਰਤਾ ਬਖਸ਼ਿਓ। ਕਿਹੜੀ ਥਾਂ ਫਿਰ ਜਿੱਥੇ ਅਧਰਮ ਫੈਲਦਾ? ਗੁਰੂ ਸਾਹਿਬ ਨੇ ਕਿਹਾ, ਦਾਤਾ ਐਸ ਚੀਜ਼ ਦਾ ਬੋਲ ਬਾਲਾ ਨਾ ਹੋਵੇ। ਕਿਹੜਾ ਹੁਣ ਤੱਕੋ ਅਧਰਮ ਕਿਹੜਾ ਹੈ ਬਾਬੇ ਦੀ ਨਜ਼ਰ ਵਿੱਚ? ਕਹਿਣ ਲੱਗੇ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਕਹਿੰਦੇ ਨੇ, ਧਰਮ ਤਾਂ ਕਿਤੇ ਖੰਭ ਲਾ ਕੇ ਚਲਾ ਗਿਆ, ਸੱਚਾਈ ਦਿਸਦੀ ਨਹੀਂ। ਇੱਕੋ ਧਰਮ ਦ੍ਰਿੜਾ ਸੱਚ ਕੋਈ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ। ਕੂੜ ਅਮਾਵਸ ਸੱਚ ਚੰਦਰਮਾ, ਦਿਸ਼ਾ ਨਾਹੀ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਕਹਿੰਦੇ ਨੇ, ਵਿਆਕੁਲ ਹੋ ਗਿਆ ਵਾ, ਰਾਹ ਲੱਭਣਾ ਪਿਆ ਵਾ, ਹਨੇਰੇ ਵਿੱਚ ਕੋਈ ਮਾਰਗ ਨਹੀਂ ਦਿਸਦਾ ਪਿਆ। ਇਹ ਵੇ ਅਧਰਮ, ਤਵਜੋ ਦਿਆ ਜੇ, ਇਹ ਹੈ ਅਧਰਮ। ਦੂਸਰੀ ਬੇਨਤੀ ਇੱਕ ਮੈਂ ਹੋਰ ਕਰਦਿਆਂ, ਗੁਰੂ ਸਾਹਿਬ ਦੀ ਬਾਣੀ ਵਿੱਚ ਅਧਰਮ ਦੀ ਪਰਿਭਾਸ਼ਾ ਕੀ ਹੈ? ਸਾਹਿਬ ਕਿਰਪਾਲੂ ਜੀ ਦੀ ਇੱਕ ਤੁਕ ਅਸੀਂ ਪੜ੍ਹਦੇ ਹਾਂ। ਸਾਹਿਬ ਕਹਿੰਦੇ ਨੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲੋ, ਇਹ ਵੇ ਅਧਰਮ। ਗੁਰੂ ਸਾਹਿਬ ਕਹਿੰਦੇ ਨੇ, ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਜਦੋਂ ਸੱਚ ਦਾ ਕਾਲ ਪੈ ਜਾਏ, ਕੂੜ ਦਾ ਝੂਠ ਦਾ ਬੋਲਬਾਲਾ ਹੋਵੇ, ਤੇ ਸਿੱਖ ਰੋਜ ਅਰਦਾਸ ਕਰਕੇ ਕਹਿੰਦਾ, ਦਾਤਾ ਮੇਰ ਕਰੀ, ਸੱਚ ਦਾ ਕਾਲ ਕਦੀ ਨਾ ਪਏ, ਤੇਰੇ ਸੱਚ ਦਾ ਜੈਕਾਰਾ ਬੋਲਦਾ ਰਹਿਣਾ ਚਾਹੀਦਾ ਹੈ। ਕਹਿਣ ਲੱਗੇ, ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ, ਬੀਓ ਬੀਜ ਪੰਤ ਲੈ ਗਏ, ਅਬ ਕਿਉਂ ਉਗਵੈ ਦਾਨ। ਹਜ਼ੂਰ ਨੇ ਕੇਵਲ ਇਹ ਨਹੀਂ ਕਿਹਾ ਕਿ ਰਾਜੇ ਕਸਾਈ ਨੇ, ਇਹ ਧਰਮ ਇਹਨਾਂ ਦੇ ਪੱਲੇ ਕੋਈ ਨਹੀਂ। ਉੱਥੇ ਇੱਕ ਬਚਨ ਹੋਰ ਕਿਹਾ, ਮੈਂ ਉਹ ਵੀ ਅਰਜ਼ ਕਰਦਿਆਂ, ਅਧਰਮ ਕੀ ਏ ਨਾਨਕ, ਦੁਨੀਆਂ ਕੈਸੀ ਹੋਈ, ਇਹ ਅਧਰਮ ਹੈ ਕਿ ਸਕੇ ਭੈਣ ਭਰਾ ਇੱਕ ਜੁਦੇ ਤੇ ਭਰੋਸਾ ਨਾ ਕਰਨ, ਮਾਂ ਪੁੱਤਰ ਭਰੋਸਾ ਨਾ ਕਰਨ। ਕਹਿਣ ਲੱਗੇ ਨਾਨਕ, ਦੁਨੀਆਂ ਕੈਸੀ ਹੋਈ, ਸਾਲਕ ਮਿਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ, ਧਰਮ ਚਲਾ ਗਿਆ, ਦੁਨੀਆਂ ਕਾਰਨ ਦੀਨ ਗਵਾਇਆ ਮੇਰ ਕਰੀ। ਜਿਹੜਾ ਦੀਨ ਗਵਾਇਆ ਇਹ ਦੀਨ ਗਵਾਚੇ ਨਾ, ਇਹ ਧਰਮ ਦਾ ਜੈਕਾਰ ਹੋਵੇ। ਬੇਨਤੀ ਕਰਾਂ, ਹਜ਼ੂਰ ਨੇ ਇੱਕ ਹੋਰ ਬਚਨ ਕਿਹਾ ਤੇ ਜਦੋਂ ਅਸੀਂ ਇਹ ਸ਼ਲੋਕ ਪੜ੍ਹਨੇ ਆ ਨਾ, ਅੱਜ ਦੇ ਸੰਦਰਭ ਵਿੱਚ, ਅੱਜ ਦੀ ਰੋਸ਼ਨੀ ਵਿੱਚ ਤੱਕੋ, ਮੁੱਦਤਾਂ ਪਹਿਲਾਂ ਜਿਹੜੀਆਂ ਬੰਦੇ ਨੂੰ ਗੱਲਾਂ ਸਮਝਾਈਆਂ ਨੇ, ਤੂੰ ਬੰਦਾ ਬਣ ਜਾ, ਸੱਚ ਜਾਣੋ, ਅੱਜ ਵੀ ਉਹਨਾਂ ਗੱਲਾਂ ਨੂੰ ਮੰਨਾਂਗੇ ਤੇ ਬੰਦਾ ਬੰਦਾ ਬਣੇਗਾ। ਭਾਵੇਂ ਬੰਦੇ ਦੇ ਅਰਥ ਅਸੀਂ ਇਹ ਕਰਨੇ ਆ ਇਨਸਾਨ, ਪਰ ਗੁਰੂ ਗ੍ਰੰਥ ਸਾਹਿਬ ਨੇ ਬੰਦੇ ਦੇ ਅਰਥ ਕੇਵਲ ਮਨੁੱਖ ਨਹੀਂ ਕੀਤੇ, ਬੰਦੇ ਦਾ ਅਰਥ ਹੀ ਇਹ ਵੇ ਜਿਹੜਾ ਰੱਬ ਨੂੰ ਸਮਰਪਿਤ ਹੋ ਜਾਏ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਹੈ ਨਾ, ਕਹਿਣ ਲੱਗੇ ਬੰਦਾ ਹੈ ਹੀ ਉਹ ਜਿਹੜਾ ਬੰਦਗੀ ਨੂੰ ਅਖਤਿਆਰ ਕਰ ਲਵੇ। ਬੰਦੇ ਬੰਦਗੀ ਇਖਤਿਆਰ, ਇਖਤਿਆਰ ਦਾ ਅਖਰੀ ਅਰਥ ਕਰਾਂਗੇ ਅਖਤਿਆਰ ਕਰਨੀ, ਧਾਰਨ ਕਰਨੀ। ਸਾਹਿਬ ਰੋਸ ਧਰੋ ਕੇ ਪਿਆਰ। ਸਾਹਿਬ ਨੇ ਕਿਹਾ ਦੇਖ, ਜੇ ਤੂੰ ਧਰਮ ਨੂੰ ਪੜ੍ਹਨਾ ਚਾਹੁੰਦਾ ਕਿ ਕਰ ਬੰਦੇ ਤੂੰ ਬੰਦਗੀ, ਤੂੰ ਬੰਦਾ ਤਾਂ ਜੇ ਬੰਦਗੀ ਕਰੇ, ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਂ। ਹੁਣ ਦੇਖੋ ਅਧਰਮ ਕੀ ਏ। ਤੁਸੀਂ ਸਾਰੇ ਸੱਜਣ ਬੈਠੇ ਹੋ, ਜੇ ਅਸੀਂ ਕਹੀਏ ਵੀ ਸਮੇਂ ਦੇ ਲਿਹਾਜ਼ ਨਾਲ ਸਾਡੀਆਂ ਰਹਿਤਾਂ, ਅੱਜ ਅਸੀਂ ਕਈ ਵਾਰੀ ਕੰਨਾਂ ਵੀ ਸੋਏ ਪੈਂਦੀ ਹੈ ਕਿ ਜੇ ਕਿਤੇ ਗੁਰੂ ਸਾਹਿਬ ਨੇ ਕੇਸਾਂ ਦੀ ਗੱਲ ਨਾ ਕਹੀ ਹੁੰਦੀ ਨਾ, ਸਾਰੇ ਸਿੱਖ ਹੋਣੇ ਸਨ। ਮੈਂ ਕਹਿੰਦਾ ਇੱਕ ਬੇਨਤੀ ਕਰਦਿਆਂ, ਗੁਰੂ ਕੇ ਸਿੱਖੋ, ਇਹ ਰੌਲਾ ਪਾ ਕੇ ਗਿਣਤੀ ਵਧਾਉਣ ਵਾਲੀ ਸਿੱਖੀ ਦੀ ਗੱਲ ਨਹੀਂ। ਪਿਛਲੇ ਦਿਨ ਵੀ ਕੀਤੀ ਸੀ, ਹੋ ਸਕਦਾ ਮੇਰੀ ਗੱਲ ਕਿਸੇ ਨੂੰ ਭਾਏ ਨਾ, ਪਰ ਇੱਕ ਦਿਨ ਇਸ ਸੱਚ ਨੂੰ ਸ਼ਬਦ ਵਿੱਚੋਂ ਪੜ੍ਹੋਗੇ। ਇਹਦਾ ਮਤਲਬ ਇਹ ਨਹੀਂ ਕਿ ਧੱਕੇ ਨਾਲ ਨੂੜ ਕੇ ਕਹੀਏ ਤੂੰ ਧਰਮ ਨੂੰ ਧਾਰਨ ਕਰ, ਤੂੰ ਇਹਦੇ ਦਾਇਰੇ ਵਿੱਚ ਆ। ਮੈਂ ਕਹਿੰਦਾ ਆਪਣਾ ਇੰਨਾ ਕੁ ਜੀਵਨ ਬਣਾ ਲਈਏ, ਇੰਨਾ ਕੁ ਸੱਚ ਅੰਦਰ ਘੱਟ ਜਾਏ। ਇੱਕ ਮਹਾਂਪੁਰਸ਼ ਹੋਇਆ ਸੀ ਮੁੱਦਤ ਪਹਿਲਾਂ, ਆ ਕੋਈ ਸਾਲ ਹੋਏ ਨੇ, ਉਸਨੇ ਇੰਨਾ ਕੁ ਜੀਵਨ ਕਮਾਇਆ ਕਿ ਲੋਕੀ ਉਹਨੂੰ ਦੇਖ ਦੇਖ ਕੇ ਸਿੱਖੀ ਵਾਲੇ ਪਾਸੇ ਆਉਣ ਲੱਗ ਪਏ। ਬੇਨਤੀ ਕਰਾਂ ਕਿ ਜਦੋਂ ਅਸੀਂ ਧਰਮ ਦੇ ਨਾਂ ਤੇ ਇੱਕੋ ਦਮ ਉੱਚੀ ਸਾਰੀ ਖੋਕੇ ਦੇਖ ਕੇ ਕਹਿੰਦੇ ਹਾਂ, ਪ੍ਰੇਰਨਾ ਦੇਣੀ, ਪ੍ਰਚਾਰ ਕਰਨਾ, ਨਾਮ ਦੀ ਗੱਲ ਕਰਨੀ, ਸਿਮਰਨ ਕਰਨਾ, ਜਿੱਥੋਂ ਤੱਕ ਇਹਦਾ ਮਤਲਬ ਇਹ ਨਾ ਸਮਝੋ ਖੱਤ ਤੇ ਖੱਤ ਧਰ ਕੇ ਬਹਿ ਜਾਣਾ ਤੇ ਕੇਵਲ ਫੋਕੀ ਗਿਣਤੀ ਵਧਾਈ ਜਾਣੀ, ਕਿਉਂਕਿ ਭੀੜ ਕਦੀ ਧਰਮੀਆਂ ਦੀ ਨਹੀਂ ਹੁੰਦੀ, ਭੀੜ ਵਿੱਚੋਂ ਇੱਕ ਅੱਧਾ ਇੱਕ ਧਰਮ ਨੂੰ ਕਮਾਉਣ ਵਾਲਾ ਹੁੰਦਾ ਹੈ। ਮੇਰੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਸ਼ਬਦ ਕਿਉਂ ਕਹਿ, ਕਹਿਣ ਲੱਗੇ ਜਨ ਨਾਨਕ ਕੋਟਨ ਮੈਂ ਕੋਉ। ਹੁਣ ਜਾਂ ਤਾਂ ਕਹਿ ਦਈਏ ਗੁਰੂ ਸਾਹਿਬ ਨੇ ਐਵੇਂ ਕਹਿ ਦਿੱਤਾ, ਉਹ ਕਹਿੰਦੇ ਨੇ ਕਰੋੜਾਂ ਵਿੱਚੋਂ ਇੱਕ ਮਿਲਦਾ ਜਿਹੜਾ ਇੱਕ ਧਰਮ ਨੂੰ ਦ੍ਰਿੜ ਕਰਕੇ ਬੈਠਾ। ਜਨ ਨਾਨਕ ਕੋਟਨ ਮੈਂ ਕੋਉ, ਨਾਰਾਇਣ ਜਿਹੇ ਚੀਤ। ਸਾਹਿਬ ਕਹਿਣ ਲੱਗੇ ਖੈਣ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਰੋਜ਼ ਤੁਸੀਂ ਪੜ੍ਹਦੇ ਹੋ ਕਿ ਜੱਗ ਮੈਂ ਉੱਤਮ ਕਾਢੀਆਂ ਵਿਰਲੇ ਕੇਈ ਕੇ। ਪਰ ਜੇ ਅਸੀਂ ਹੁਣ ਇੱਕ ਪਾਸੇ ਜਦੋਂ ਅਸੀਂ ਕਹਿੰਦੇ ਹਾਂ, ਲਓ ਜੀ ਜੇ ਕੇਸ ਨਾ ਰੱਖੇ ਹੁੰਦੇ ਸਾਰੀ ਦੁਨੀਆਂ ਸਿੱਖ ਬਣ ਜਾਣੀ ਸੀ, ਜੇ ਕਿਤੇ ਆਹ ਰਹਿਤ ਨਾਨਾ ਸਾਨੂੰ ਦੱਸੀ ਹੁੰਦੀ ਤੇ ਸਾਰੀ ਦੁਨੀਆਂ ਸਿੱਖ ਬਣ ਜਾਣੀ ਸੀ। ਮੈਂ ਇੱਕ ਬੇਨਤੀ ਕਰਾਂ, ਸਿੱਖੀ ਕੇਵਲ ਲੋਕਾਂ ਅਗਿਆਨੀਆਂ ਦੀ ਗਿਣਤੀ ਵਧਾਉਣ ਦਾ ਨਾਮ ਨਹੀਂ, ਸਿੱਖੀ ਦਾ ਮਤਲਬ ਹੀ ਕੇਵਲ ਇਹ ਵੇ ਜਿਹਨੂੰ ਇੱਕ ਨਾਲ ਜੁੜਨ ਦੀ ਅੰਦਰੋਂ ਤੇ ਬਾਹਰੋਂ ਜਾਚ ਆ ਜਾਏ। ਦੇਖੋ ਜੇ ਅਸੀਂ ਕਹੀਏ ਵੀ ਕੇਵਲ ਭੀੜ ਤੇ ਜਿਹੜੇ ਸ਼ਬਦ ਹਜ਼ੂਰ ਨੇ ਕਹੇ ਨੇ ਕਿ ਉਹ ਸਾਨੂੰ ਮੰਨਣੇ ਨਹੀਂ ਪੈਣਗੇ। ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਧਰਮ ਕੀ ਏ, ਕਹਿੰਦੇ ਨੇ ਅਧਰਮ ਇਹ ਵੇ ਕਿ ਘਰ ਬਜ਼ੁਰਗ ਬੈਠਾ ਹੈ ਤੇ ਮੈਂ ਕਹਿੰਦਾ ਦਾਤਾ ਜੀ ਤੁਸੀਂ ਕਈ ਸਾਲ ਪਹਿਲਾਂ ਕਹਿ ਕੇ ਗਏ, ਅੱਜ ਉਹ ਇਸ ਧਰਤੀ ਤੇ ਕੀ ਹਿੰਦੁਸਤਾਨ ਤੇ ਵੀ ਪਾਪ ਵਾਪਰਦਾ ਪਿਆ, ਬਜ਼ੁਰਗ ਘਰ ਬੈਠਾ ਹੈ। ਕਹਿਣ ਲੱਗੇ ਨੌਜਵਾਨ ਬੱਚੀ ਆਈਏ, ਉਹਨੇ ਆਪਣੇ ਬਜ਼ੁਰਗ ਦੀ ਕੋਈ ਪਰਵਾਹ ਨਹੀਂ ਕੀਤੀ, ਆਪਣੀ ਮਨ ਮਰਜ਼ੀ ਕੀਤੀ, ਆਪਣੇ ਆਪ ਖੁਦਰੀ ਕੀਤਾ, ਆਪ ਉਦਰਾਪਨ ਕੀਤਾ। ਉਹਨਾਂ ਨੇ ਬਜ਼ੁਰਗ ਨੂੰ ਧਰਮ ਨੂੰ ਬਿਲਕੁਲ ਨਾ ਮੰਨਿਆ। ਕਹਿਣ ਲੱਗੇ ਜਦੋਂ ਪੁਰਸ਼ ਨੂੰ ਤੱਕਨੇ ਪੈ, ਸ਼ਿਕਾਰੀ ਹੋ ਕੇ ਸਵੇਰ ਤੋਂ ਸ਼ਾਮ ਤੱਕ ਤੁਰਿਆ ਰਹਿੰਦਾ, ਉਹ ਵੀ ਧਰਮ ਤੋਂ ਗਿਆ। ਹਜ਼ੂਰ ਨੇ ਉੱਥੇ ਜਦੋਂ ਕਿਹਾ ਅਧਰਮ ਕੀ ਹੈ, ਮੈਂ ਬੇਨਤੀ ਕਰਾਂ ਧਰਮ ਦਾ ਜੈਕਾਰ ਹੈ ਵੀ ਇਹ ਚੀਜ਼ਾਂ ਬੰਦ ਹੋਣ। ਕਿਹੜੀਆਂ? ਰੰਨਾਂ ਖੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ, ਸਿਆਦ ਅਰਥ ਹੁੰਦਾ ਸ਼ਿਕਾਰੀ, ਤੇ ਜਿੱਦਣ ਖਾਲਸੇ ਨੇ ਬੋਲੇ ਬਣਾਏ ਸਭ ਤੋਂ ਵੱਧ ਕਾਮੀ ਬੰਦੇ ਨੂੰ ਖਾਲਸੇ ਨੇ ਸ਼ਿਕਾਰੀ ਸ਼ਬਦ ਕਿਹਾ। ਉੱਥੇ ਖਾਲਸੇ ਦੇ ਬੋਲਿਆਂ ਵਿੱਚ ਸ਼ਿਕਾਰੀ ਇਹਨੂੰ ਕਿਹਾ। ਕਹਿਣ ਲੱਗੇ ਰੰਨਾ ਖੋਈਆਂ ਬੋਧੀਆਂ, ਤੇ ਮੈਂ ਬੇਨਤੀ ਕਰਾਂ ਇਹਨੂੰ ਕਿਤੇ ਕੋਈ ਬੀਬੀ, ਕੋਈ ਭੈਣ, ਕੋਈ ਬੱਚੀ ਆਪਣੇ ਤੇ ਨਾ ਟੁਕਾਣ ਤੁਰ ਪਏ। ਜੋ ਗੁਰੂ ਨੇ ਕਿਹਾ ਧਰਮ ਦੀ ਪਰਿਭਾਸ਼ਾ ਦਿੰਦਿਆਂ, ਕਹਿਣ ਲੱਗੇ ਇਸਤਰੀਆਂ ਸਲਾਹਕਾਰ। ਵੈਸੇ ਬੋਧੀਆਂ ਦਾ ਅਰਥ ਬੜਾ ਵਿਸ਼ਾਲ ਹੈ, ਕਈਆਂ ਨੇ ਕੀਤਾ ਵੀ ਸਲਾਹਾਂ ਦੇਣ ਲੱਗ ਪੈਣੀਆਂ, ਇਹਦਾ ਅਰਥ ਹੈ ਆਪਣੀ ਮਰਜ਼ੀ ਨਾ ਕਿਸੇ ਨੂੰ ਵਰਤਣ ਦੇਣੀ। ਕਈਆਂ ਬੋਧੀਆਂ ਦਾ ਅਰਥ ਜਿਵੇਂ ਆਪਾਂ ਪੰਜਾਬੀ ਵਿੱਚ ਵਰਤਨੇ ਆ ਨਾ, ਆਹ ਤੇ ਲੱਕੜ ਬਿਲਕੁਲ ਬੋਧੀ ਹੈ, ਅੰਦਰੋਂ ਥੋਥਾਪਨ, ਅਗਿਆਨਤਾ। ਕਹਿਣ ਲੱਗੇ ਇੱਥੇ ਰੰਨਾ ਖੋਈਆਂ ਬੋਧੀਆਂ, ਪੁਰਸ ਹੋਏ ਸਿਆਦ, ਸੀਲ ਸੰਯਮ ਸੁੱਚ ਭੰਨੀ, ਖਾਣਾ ਖਾ ਜਹਾਜ, ਸ਼ਰਮ ਗਿਆ ਘਰ ਆਪਣੇ, ਪਤ ਉੱਠ ਚੱਲੀ ਨਾਲ। ਕਹਿੰਦੇ ਨੇ ਕੋਈ ਸ਼ਰਮ ਨਹੀਂ, ਕੋਈ ਖਿਆ ਨਹੀਂ, ਕੋਈ ਪਤ ਨਹੀਂ, ਕੋਈ ਕਿਸੇ ਦਾ ਅਦਬ ਨਹੀਂ। ਮੇਰਾ ਬਾਬਾ ਕਹਿੰਦਾ, ਸਿੱਖ ਰੋਜ਼ ਕਹਿੰਦਾ, ਵਾਹਿਗੁਰੂ ਮੇਰ ਕਰੀ, ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਹੋਵੇ, ਕਿਸੇ ਨੂੰ ਇਹ ਅਧਰਮ ਨਾ ਦੇਖਣਾ ਪਏ, ਤੂੰ ਮੇਰ ਕਰੀ, ਧਰਮ ਦਾ ਜੈਕਾਰ ਹੋਵੇ। ਇਹ ਸਾਡੇ ਗੁਣ ਨੇ, ਅਸੀਂ ਰੋਜ਼ ਮੰਗਦੇ ਹਾਂ। ਸਾਹਿਬ ਕਿਰਪਾਲੂ ਜੀ ਨੇ ਜਿੱਥੇ ਇਹ ਗੱਲਾਂ ਸਾਡੇ ਸਮਾਜ ਸੰਬੰਧੀ ਕਹੀਆਂ, ਕੇਵਲ ਸਿੱਖੀ ਦਾ ਸੰਬੰਧ ਮੈਂ ਅਰਜ਼ ਕੀਤੀ, ਰੂਹਾਨੀਅਤ ਨਾਲ ਤਾਂ ਹੈ ਹੀ, ਇਸੇ ਸਮਾਜਿਕ ਜੀਵਨ ਢਾਲਣ ਦੀ ਵੀ ਗੱਲ ਕਹੀ। ਫਿਰ ਦਾਤੇ ਨੇ ਇੱਕ ਮੇਰ ਭਰਿਆ ਬਚਨ ਕਿਹਾ, ਭਾਈ ਗੁਰਦਾਸ ਹੋਣਾ ਦੀ ਰਚਨਾ, ਕਹਿਣ ਲੱਗੇ ਅਧਰਮ ਕੀ ਹੈ? ਅੱਜ ਅਸੀਂ ਤੱਕਦੇ ਹਾਂ ਕਿਉਂ ਇੰਨੇ ਅਸੀਂ ਸੰਕੀਰਨ ਹੋ ਗਏ ਕਿ ਸਤਿਗੁਰੂ ਬਾਬਾ ਨਾਨਕ ਜੀ, ਅਸੀਂ ਤੇਰੇ ਸ਼ਬਦ ਦੀ ਰੋਸ਼ਨੀ ਵਿੱਚ ਧਰਮ ਨੂੰ ਕਮਾਇਆ ਨਾ। ਆਪਣੀਆਂ ਆਪਣੀਆਂ ਗੱਲਾਂ ਥੋਪੀਆਂ ਹਰ ਇੱਕ ਦੇ ਉੱਤੇ। ਹਜ਼ੂਰ ਦੇ ਬਾਰੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਮੈਂ ਅਰਜ਼ ਆਰੰਭ ਤੋਂ ਕੀਤੀ ਸੀ, ਜਿੱਥੇ ਸੱਚ ਖਤਮ ਹੋ ਜਾਏ, ਕੇਵਲ ਬਾਹਰ ਦੇ ਭੇਖ ਰਹਿ ਜਾਣ, ਉਹ ਧਰਮ ਨਹੀਂ ਜੇ ਹੁੰਦਾ। ਬਾਬਾ ਜੀ ਦੇ ਬਾਰੇ ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਭਾਵੇਂ ਉਹਨੇ ਹਿੰਦੂ ਮੁਸਲਮਾਨ ਬਾਰੇ ਕਿਹਾ, ਤੇ ਮੈਂ ਕਦੀ ਇਸ ਸ਼ਬਦ ਨੂੰ ਦੋ ਬਾਰੇ ਨਹੀਂ ਲੈਂਦਾ। ਮੈਂ ਆਪਣੇ ਆਪ ਨੂੰ ਮਿਲਾ ਕੇ ਨਾਲ ਕੇ ਇਹਨਾਂ ਵਿੱਚ ਚੱਲਣ ਦਾ ਯਤਨ ਕਰੀਏ ਕਿ ਸ਼ਬਦ ਸਾਡੇ ਤੇ ਟੁੱਕਦੇ ਤੇ ਨਹੀਂ ਪਏ। ਉੱਥੇ ਭਾਈ ਸਾਹਿਬ ਨੇ ਇੱਕ ਤੁੱਕ ਕਹੀ, ਅਧਰਮ ਕੀ? ਹਾਂ, ਗੱਲ ਉਹ ਧਰਮ ਦੀ ਕਰਦੇ ਪਏ ਨੇ ਸਾਰੇ, ਤੇ ਭਾਈ ਸਾਹਿਬ ਕਹਿੰਦੇ ਨਹੀਂ, ਇਹ ਸ਼ੈਤਾਨ ਨੇ, ਧਰਮੀ ਨਹੀਂ। ਭਾਈ ਸਾਹਿਬ ਨੇ ਸ਼ਬਦ ਸ਼ੈਤਾਨ ਵਰਤੇ, ਕਹਿਣ ਲੱਗੇ ਚਾਰ ਵਰਨ, ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਤੇ ਆਪਣੇ ਵੀ ਕਈ ਫਿਰਕੇ ਨੇ ਹੁਣ, ਜੇ ਅੰਦਰ ਸੱਚ ਨਹੀਂ, ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦ ਹੀ ਖੁਦ ਗਰਜ ਨੇ ਆਪਣੇ ਢਿੱਡ ਭਰਦੇ ਪਏ ਨੇ, ਭਾਵੇਂ ਧਰਮ ਨੂੰ ਵੇਚਣਾ ਵੀ ਪੈ ਜਾਏ। ਬਖੀਲੀ ਇੱਕ ਦੂਜੇ ਦੀ ਖਿੱਲੀ ਉਡਾਉਂਦੇ ਪਏ ਨੇ। ਗੁਰਮੁਖੋ, ਭਾਵੇਂ ਬੋਲ ਕੇ ਕਿਸੇ ਦੀ ਖਿੱਲੀ ਉਡਾਣੀ, ਬੇਇੱਜ਼ਤੀ ਕਰਨੀ, ਭਾਵੇਂ ਲਿਖ ਕੇ ਕਰਨੀ, ਤੇ ਭਾਵੇਂ ਕਿਸੇ ਤੇ ਦੋਸ਼ ਲਾ ਕੇ ਬਖੀਲੀ ਕਰਨੀ, ਇਹ ਬਾਬੇ ਨਾਨਕ ਦੇ ਸਿੱਖ ਦਾ ਧਰਮ ਨਹੀਂ, ਇਹ ਧਰਮ ਦੀ ਜੈਕਾਰ ਨਹੀਂ। ਕਹਿਣ ਲੱਗੇ ਚਾਰ ਵਰਨ ਚਾਰ ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ ਖਿੰਨੋ ਤਾਣ, ਕਰੇਣ ਤੰਗਾਣੇ, ਗੰਗ ਬਨਾਰਸ ਹਿੰਦੂਆਂ, ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਯੂ ਹਿੰਦੂ ਲੁਭਾਣੇ, ਤੇ ਕਹਿਣ ਲੱਗੇ ਰਾਮ ਰਹੀਮ ਕਹਾਏ ਦੇ, ਇੱਕ ਨਾਮ ਦੇ ਰਾਹ ਭੁਲਾਣੇ। ਹੁਣ ਅਗਲੀ ਤੋ ਕਦੀ ਨਾ ਭੁੱਲਿਓ, ਗੁਰੂ ਕੇ ਸਿੱਖੋ, ਦਾਅਵੇ ਦੋਨੋਂ ਕਰਦੇ ਪਏ ਨੇ ਅਸੀਂ ਧਰਮੀ ਹਾਂ, ਪਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਗੁਰਮਤ ਇਹ ਗੱਲ ਕਹੇਗੀ ਕਿ ਸੱਚ ਕਿਨਾਰੇ ਰਹਿ ਗਿਆ। ਜੇ ਸੱਚ ਨੂੰ ਕੱਢ ਕੇ ਬਾਹਰ ਰੱਖ ਦਿੱਤਾ, ਅੰਦਰ ਸੱਚ ਹੈ ਹੀ ਨਹੀਂ, ਤੇ ਉਹ ਧਰਮ ਕਿਵੇਂ ਹੋਵੇਗਾ ਜੀ? ਕਿਵੇਂ ਜੈਕਾਰ ਹੋਵੇਗੀ ਉਸ ਧਰਮ ਦੀ? ਹਾਂ, ਕੁਝ ਕੁ ਦਿਨਾਂ ਲਈ ਜ਼ਾਲਮਾਨਾ ਕਾਰਵਾਈਆਂ ਨਾਲ ਲੋਕ ਉਹਦੇ ਸਾਹਮਣੇ ਚੁੱਕਣਗੇ, ਪਰ ਔੜਕ ਸੱਚ ਉਹ ਰਹੇਗਾ ਜਿਸ ਦੇ ਕੋਲ ਸੱਚਾ ਧਰਮ ਹੈ, ਜਿਹਨੇ ਸੱਚ ਨੂੰ ਦ੍ਰਿੜ ਕੀਤਾ। ਕਹਿਣ ਲੱਗੇ ਪਿਆਰਿਆ ਕਿ ਵੇਦਕ ਤੇ ਭਲਾਏ ਕਹਿ, ਮੋਹੇ ਲਾਲਚ ਦੁਨੀ ਸ਼ਤਾਣੇ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ। ਪਿਆਰਿਓ, ਜਿਨ੍ਹਾਂ ਨੂੰ ਭਾਈ ਸਾਹਿਬ ਕਹਿੰਦੇ ਨੇ ਖੈ ਮਰਦੇ ਬਾਹਮਣ ਮੋਲਾਣੇ, ਫਿਰ ਆਪਾਂ ਜੇ ਉਸ ਚੀਜ਼ ਨੂੰ ਕਰਾਂਗੇ ਤੇ ਕਿਵੇਂ ਉਹ ਧਰਮ ਦੀ ਜੈਕਾਰ ਹੋਵੇਗੀ? ਸਾਹਿਬ, ਜੇ ਭਾਈ ਗੁਰਦਾਸ ਨੇ ਕਹੇ ਸ਼ਬਦ, ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਸੱਚ ਧਰਮ ਕੀ ਹੈ? ਮੈਂ ਆਰੰਭਤਾ ਕੀਤੀ ਹੈ ਕਿ ਦਇਆ ਹੋਵੇ ਤੇ ਧਰਮ ਹੈ, ਜੇ ਦਇਆ ਨਹੀਂ ਤੇ ਧਰਮ ਨਹੀਂ। ਬਾਣੀ ਵਿੱਚੋਂ ਚੱਲ ਕੇ ਅੱਗੇ ਮੈਂ ਗੁਰੂ ਇਤਿਹਾਸ ਵਿੱਚੋਂ ਬੇਨਤੀ ਕਰਨੀ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਇਹ ਮਤ ਸੋਚੀਏ ਕਿ ਜੇ ਕਿਸੇ ਬੰਦੇ ਨੂੰ ਸ਼ਹੀਦ ਕਰ ਦਿੱਤਾ ਤੇ ਕਹੀਏ ਵੀ ਧਰਮ ਹਾਰ ਗਿਆ, ਬਿਲਕੁਲ ਨਹੀਂ। ਉਹਦੇ ਡੁੱਲੇ ਹੋਏ ਖੂਨ ਦੇ ਤੁਪਕੇ ਵੀ ਕਹਿੰਦੇ ਨੇ ਕਿ ਜੈਕਾਰ ਹੋਈ ਇਹ ਧਰਮ ਦੀ। ਕਦੀ ਤੱਕਿਓ, ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਆਓ ਮੇਰੇ ਵੀਰ ਹਿੰਦੂ, ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹਨਾ, ਆਪਣੇ ਅੰਦਰੋਂ ਮੈਲ ਨੂੰ ਕੱਢ ਕੇ ਸੁਣੀ। ਕਹਿਣ ਲੱਗੇ ਤੂੰ ਚਿੰਨ ਧਾਰਨ ਕਰੀ ਬੈਠਾ ਧਰਮ ਦੇ, ਤੇ ਕੀ ਤੇਰੇ ਕੋਲ ਇਹ ਗੁਣ ਹੈ? ਹੈਰਾਨਗੀ ਦੀ ਗੱਲ ਕਿ ਦੋਨਾਂ ਨੂੰ ਪਹਿਲਾਂ ਦਇਆ ਤੇ ਤਰਸ ਦੀ ਗੱਲ ਕਹੀ, ਤੇ ਰੋਜ਼ ਅਸੀਂ ਇਹ ਸ਼ਬਦ ਪੜ੍ਹਨੇ ਆ, ਇਹ ਸ਼ਲੋਕ ਇੰਨਾ ਡੂੰਘਾ ਹੈ। ਕਹਿਣ ਲੱਗੇ ਦਇਆ ਕਪਾਹ, ਦੇਖ ਤੇਰੇ ਕੋਲ ਧਰਮੀ ਤੂੰ ਬਣਿਆ ਬੈਠਾ ਹੈ, ਮੈਂ ਸਨਾਤਨੀ ਹਾਂ, ਮੈਂ ਸਾਰਸੁਤੀ ਪਿੰਬੀ ਬ੍ਰਾਹਮਣ ਹਾਂ, ਆਪਣੇ ਅੰਦਰ ਗਿਰਵਾਨ ਵੀ ਝਾਤੀ ਮਾਰ ਕੇ ਦੇਖ, ਤੇਰੇ ਅੰਦਰ ਦਇਆ ਹੈ? ਜੇ ਜਨੇਊ ਪਾ ਕੇ ਤੂੰ ਲੋਕਾਂ ਨੂੰ ਜਿਉਂਦੇ ਜੀ ਸਾੜ ਕੇ ਰਾਖ ਪਿਆ ਕਰਨਾ, ਤੇ ਸੱਚ ਜਾਣੀ ਤੂੰ ਧਰਮੀ ਨਹੀਂ ਹੋ ਸਕਦਾ। ਅਸਲ ਵਿੱਚ ਧਰਮ ਦੇ ਬੁਰਕੇ ਥੱਲੇ ਇੱਕ ਦੈਂਤ ਬੈਠਾ ਹੋਇਆ ਹੈ। ਖਿਮਾ ਕਰਿਓ, ਧਰਮ ਦੀ ਜੈਕਾਰ ਨਹੀਂ, ਦਇਆ ਕਪਾ ਸੰਤੋਖ ਸੂਤ। ਤੇ ਮੈਂ ਬੇਨਤੀ ਕੀਤੀ ਸੀ, ਧਰਮ ਦੋ ਵਿੱਚੋਂ ਨਿਕਲਦਾ, ਦਇਆ ਮਾਂ ਹੈ ਤੇ ਸੰਤੋਖ ਪੁੱਤਰ ਹੈ। ਉੱਥੇ ਕਹਿਣ ਲੱਗੇ ਦੋ ਗੱਲਾਂ ਚੇਤੇ ਰੱਖੀ, ਕੱਲਾ ਬਾਪ ਵੀ ਨਾ ਹੋਵੇ ਤੇ ਕੱਲੀ ਮਾਂ ਵੀ ਨਹੀਂ, ਦੋਨਾਂ ਦੇ ਸਮੇਲ ਵਿੱਚੋਂ ਕੀ ਤੇਰੇ ਕੋਲ ਦਇਆ ਦੀ ਕਪਾਹ ਹੈ? ਜੇ ਦਇਆ ਦੀ ਕਪਾਹ ਹੈ ਤੇ ਉਹਦੇ ਵਿੱਚੋਂ ਸੰਤੋਖ ਦਾ ਸੂਤਰ ਬਣਦਾ ਪਿਆ, ਧਰਮ ਨਿਕਲਦਾ, ਦੋਨੋਂ ਗੁਣ ਤੇਰੇ ਕੋਲ ਹੈ, ਦਇਆ ਕਪਾਹ ਸੰਤੋਖ ਸੂਤ। ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ, ਨਾ ਇਹ ਟੁੱਟੈ ਇਵੇ ਧਰਮ ਕਾ ਜੈਕਾਰ। ਤੇਰੇ ਕੋਲ ਦਇਆ ਹੋਵੇ, ਸੰਤੋਖ ਹੋਵੇ, ਜਤ ਹੋਵੇ, ਸੱਤ ਹੋਵੇ। ਕਹਿਣ ਲੱਗੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ, ਨਾ ਇਹ ਟੁੱਟੈ ਨਾ ਮਨ ਲੱਗੇ, ਨਾ ਉਹ ਜਲੈ ਨਾ ਜਾਏ, ਧਨ ਸਮਾਨਸ ਨਾਨਕਾ, ਇਹ ਧਰਮ ਕਾ ਜੈਕਾਰ ਹੈ। ਧਨ ਸਮਾਨਸ ਨਾਨਕਾ, ਜੋ ਗੱਲ ਚੱਲੈ ਪਾਏ। ਤੇ ਬਾਬਾ ਜੀ ਇਹ ਜਿਹੜਾ ਧਰਮ ਦਾ ਜੈਕਾਰ ਕਰਦੇ ਨੇ, ਕਹਿਣ ਲੱਗੇ ਚੌਕੜ ਮੁੱਲ ਅਣਾਇਆ ਬੈ ਚੌਂਕੈ ਪਾਇਆ, ਇਹ ਧਰਮ ਦਾ ਜੈਕਾਰ ਨਹੀਂ। ਚੌਕੜ ਦਾ ਅਰਥ ਚਾਰ ਕੌਡੀਆਂ ਦਾ ਆਂਦਾ, ਮੁੱਲ ਲਿਆ ਕੇ ਪਾ ਦਿੱਤਾ, ਚੌਕੜ ਮੁੱਲ ਅਣਾਇਆ ਬੈ ਚੌਂਕੈ ਪਾਇਆ। ਕਹਿਣ ਲੱਗੇ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਠੀਆ, ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ। ਕਹਿਣ ਲੱਗੇ ਉਹ ਮਰਿਆ ਨਾਲ ਹੀ ਜਨੇਊ ਝੜ ਗਿਆ। ਆਤਮਾ ਦਾ ਜਨੇਊ ਹੋਵੇ ਤੇ ਧਰਮ ਦੀ ਜੈਕਾਰ ਹੁੰਦੀ ਹੈ। ਸਾਹਿਬ ਨੇ ਕਿਹਾ ਜੇ ਧਰਮੀ ਬਣੀ ਤੇ ਆਪਣੇ ਧਰਮ ਨੂੰ ਇਸ ਤਰ੍ਹਾਂ ਕਮਾਈ, ਤੇ ਜੇ ਮੁਸਲਮਾਨ ਕੋਲ ਆਏ ਤੇ ਦੇਖੋ ਉੱਥੇ ਇੱਕ ਸ਼ਬਦ ਜਿਹੜਾ ਵਰਤੇ ਹੈ, ਤੂੰ ਪੰਜ ਵਕਤ ਦਾ ਨਮਾਜ਼ੀ ਹੈ, ਤੂੰ ਪੰਜ ਵੇਲੇ ਨਮਾਜ਼ ਪੜ੍ਹਨਾ। ਤੇ ਮੈਂ ਅੱਗੇ ਅਰਜ਼ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁਨੀਆਂ ਵਿੱਚ ਹੈ ਹੀ ਧਰਮ ਦਾ ਜੈਕਾਰ, ਕਿਸੇ ਪੰਨੇ ਨੂੰ ਪੜ੍ਹ ਲਓ, ਅੱਗੇ ਚੱਲ ਕੇ ਅਰਜ਼ ਕਰਾਂਗਾ ਇਹ ਧਰਮ ਦਾ ਜੈਕਾਰ ਕਿਵੇਂ ਹੈ। ਬਾਬਾ ਜੀ ਨੇ ਫਿਰ ਉੱਥੇ ਕਿਹਾ, ਕਹਿਣ ਲੱਗੇ ਮਿਹਰ ਮਸੀਤ, ਮਿਹਰ ਦਰਦ ਤਰਸ ਕਰਾਂਗੇ ਨਾ, ਦਇਆ ਕਰਾਂਗੇ ਨਾ, ਵੀ ਮਿਹਰ ਕਰੋ, ਦਇਆ ਕਰੋ, ਤਰਸ ਕਰੋ। ਕਹਿਣ ਲੱਗੇ ਮਸੀਤ ਵਿੱਚ ਜਾਣਾ, ਦਇਆ ਨੂੰ ਤਰਸ ਨੂੰ ਮਿਹਰ ਮਸੀਤ ਬਣਾ, ਮਿਹਰ ਮਸੀਤ ਸਿਦਕ, ਸਿਦਕ ਤੇ ਸਬਰ ਤੇ ਸੰਤੋਖ ਸ਼ਬਦ ਨੇੜੇ ਨੇੜੇ ਦੇ ਢੁਕਦੇ ਨੇ, ਸਿਦਕ ਸੰਤੋਖ ਸਬਰ। ਕਹਿਣ ਲੱਗੇ ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਉਹ ਸੱਜਣਾ ਸੱਚ ਬੋਲੀ, ਹੱਕ ਹਲਾਲ ਦੀ ਕਮਾਈ ਕਰੀਏ ਕੁਰਾਨੀ, ਨਹੀਂ ਤੇ ਜੇ ਨਹੀਂ ਕਰਦਾ ਤੇ ਤੇਰੇ ਧਰਮ ਦਾ ਜੈਕਾਰ ਨਹੀਂ। ਦੇਖੋ ਜਿਹੜੇ ਹੱਜ ਕਰਨ ਜਾਂਦੇ ਨੇ, ਤੁਹਾਨੂੰ ਪਤਾ ਕਿ ਹੱਜ ਕਰਨ ਉਹ ਜਾ ਸਕਦਾ ਜਿਹਦੇ ਬੱਚਿਆਂ ਲਈ ਘਰ ਖਾਣ ਵਾਸਤੇ ਖਾਣਾ ਹੈ, ਜੇ ਸਾਲ ਦਾ ਰਾਸ਼ਨ ਪਾਣੀ ਹੈ ਤਾਂ ਹੱਜ ਕਰ ਸਕਦਾ, ਜੇ ਨਹੀਂ ਤੇ ਘਰ ਬੈਠਿਆਂ ਵੀ ਤੂੰ ਪ੍ਰਵਾਨ। ਅਸੂਲ ਮਾੜੇ ਨਹੀਂ ਬਣਾਏ। ਕਹਿਣ ਲੱਗੇ ਜੇ ਕਰਜ਼ਾ ਚੁੱਕ ਕੇ ਜਾਣਾ ਤੇ ਤਾਂ ਵੀ ਹੱਜ ਪ੍ਰਵਾਨ ਨਹੀਂ, ਜੇ ਕਿਸੇ ਦੀ ਜੇਬ ਕੱਟ ਕੇ ਜਾਣਾ ਤੇ ਤਾਂ ਵੀ ਹੱਜ ਪ੍ਰਵਾਨ ਨਹੀਂ। ਅਸੂਲ ਤਾਂ ਬੜੇ ਕੀਮਤੀ ਸਨ। ਕਹਿਣ ਲੱਗੇ ਜੇ ਕਿਤੇ ਵਿਆਜੀ ਪੈਸੇ ਵੀ ਚੁੱਕ ਕੇ ਜਾਣਾ ਤੇ ਹੱਜ ਪ੍ਰਵਾਨ ਨਹੀਂ। ਦੇਖ ਤੇਰੇ ਕੋਲ ਹੱਕ ਹਲਾਲ ਦੀ ਕਮਾਈ ਹੋਵੇ, ਇਹ ਕੁਰਾਨ ਕਹੇ ਤੇਰਾ ਧਰਮ ਕਹੇ, ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਵਕਾਰਾਂ ਵੱਲੋਂ ਲੱਜਿਆ ਰੱਖ, ਇਹ ਤੇਰੀ ਸੁਨਤ ਹੋਵੇ, ਸ਼ਰਮ ਸੁਨਤ ਸੀਲ ਰੋਜ਼ਾ ਖੋਹੋ, ਮੁਸਲਮਾਨ ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਸ ਤਸਬੀ ਸਾਤਿਸ ਭਾਵ ਸੀ ਨਾਨਕ ਰੱਖੈ ਲਾਜ। ਸੱਜਣਾ ਤੇਰੇ ਕੋਲ ਕਰਨੀ ਦਾ ਕਾਬਾ ਹੋਵੇ, ਤੇਰੇ ਕੋਲ ਸ਼ੁਭ ਕਰਮਾਂ ਦੇ ਕਲਮੇ ਹੋਣ, ਤੇ ਤਸਬੀ ਤੇਰੇ ਕੋਲ ਹੋਵੇ, ਜੋ ਰੱਬ ਕਰਦਾ ਉਹਨੂੰ ਪ੍ਰਵਾਨ ਕਰੀ ਜਾਈ, ਫਿਰ ਤੇਰੇ ਧਰਮ ਦਾ ਜੈਕਾਰ ਹੋਵੇਗਾ। ਬੇਨਤੀ ਕਰਾਂ, ਅੱਗੇ ਆ ਗਿਆ ਜੋਗੀ, ਉਹਨੂੰ ਪਹਿਲੀ ਗੱਲ ਇਹ ਸਮਝਾਈ ਨੇ, ਉਹਨੂੰ ਤੇ ਗੱਲ ਹੀ ਸੰਤੋਖ ਸ਼ੁਰੂ ਕੀਤੀ, ਤੇ ਰੋਜ਼ ਅਸੀਂ ਪੜ੍ਹਦੇ ਹਾਂ ਕਿਹਦੇ ਧਰਮ ਦਾ ਜੈਕਾਰ ਹੋਣਾ ਜੀ, ਕਿਹੜੇ ਦਾ ਹੋਣਾ? ਮੁੰਡਾ ਸੰਤੋਖ। ਪਿਆਰਿਆ ਦੇਖ ਤਿੰਨਾਂ ਥਾਵਾਂ ਤੇ ਸ਼ਬਦ ਵਰਤੇ ਹੈ, ਉੱਥੇ ਸਿਦਕ ਮਸੱਲਾ ਸੀ, ਉੱਥੇ ਸੰਤੋਖ ਸੂਤ ਸੀ,
ਇੱਥੇ ਮੁੰਦਰਾਂ ਸੰਤੋਖ ਦੀਆਂ ਗੱਲ ਤਾਂ ਇਹਨਾਂ ਗੁਣਾਂ ਨੂੰ ਧਾਰਨ ਕਰਨ ਵਾਲਾ ਧਰਮੀ ਹੈ। ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਤੇਰੇ ਧਰਮ ਦੀ ਜੈਕਾਰ ਹੋਵੇਗੀ ਜੇ ਸਗਲ ਜਮਾਤੀ ਸਮਝੇਗਾ ਤੇ ਸਾਰੇ ਇੱਕ ਥਾਂ ਤੇ ਇੱਕ ਪਰਮਾਤਮਾ ਦੀ ਜੋਤ ਵੀ ਵਿਚਰਦੀ ਹੈ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਜੇ ਧਰਮ ਦੀ ਜੈਕਾਰ ਕਰਨੀ ਹੈ ਤੇ ਆਪਣੇ ਆਪ ਨੂੰ ਆਦੇਸ਼ ਹੀ ਨਾ ਕਰੀ ਜਾ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਅਸਲ ਵਿੱਚ ਹਜ਼ੂਰ ਕਿਰਪਾਲੂ ਜੀ ਨੇ ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਹਿਮਤ ਕੀਤੀ ਹੈ ਇਹਦੇ ਵਿੱਚ ਧਰਮ ਦਾ ਜੈਕਾਰ ਹੈ। ਤੁਸੀਂ ਸਿਆਣੇ ਬੈਠੇ ਹੋ, ਇਹਦੇ ਵਿੱਚ ਇਲਾਕਾ ਪ੍ਰਸਤੀ ਨਹੀਂ ਜਿਹੜੀ ਆਪਾਂ ਲਈ ਫਿਰਨੇ ਆ। ਇਹਦੇ ਵਿੱਚ ਜਾਤ ਵਰਨ ਦੀ ਵੰਡ ਕਰਕੇ ਉੱਚਾ ਨੀਵਾਂ ਕੋਈ ਨਹੀਂ, ਕਿਉਂ ਇਹਦੀ ਜੈਕਾਰ ਹੋਣੀ ਹੈ। ਜਿਸ ਦਿਨ ਵੀ ਮਨੁੱਖਤਾ ਦੇ ਧਰਮ ਦੀ ਗੱਲ ਚੱਲੇਗੀ ਤੇ ਇਹਨੂੰ ਹੁਣ ਇਹ ਨਾ ਸਮਝਿਓ ਕਿ ਸ਼ਾਇਦ ਮੈਂ ਗੁਰੂ ਸਾਹਿਬ ਦੇ ਘਰ ਦੀ ਗੱਲ ਕਰਨ ਕਰਕੇ ਇੱਧਰ ਝੁਕਣ ਲੱਗਾ। ਮੈਂ ਬੇਨਤੀ ਕਰਨ ਲੱਗਾ ਧਰਮ ਦਾ ਜੈਕਾਰ ਉੱਥੇ ਵੀ ਜਿੱਥੇ ਸੱਚ ਦੀ ਗੱਲ ਹੋਵੇ, ਜਿੱਥੇ ਵਰਨ ਕਰਕੇ ਵਿਤਕਰੇ ਹੋਣ ਉਹ ਧਰਮ ਦੀ ਜੈਕਾਰ ਨਹੀਂ ਹੁੰਦੀ। ਜਿੱਥੇ ਬੋਲੀ ਕਰਕੇ ਬੰਦੇ ਨੂੰ ਨਖੇਧਿਆ ਜਾਏ ਉੱਥੇ ਧਰਮ ਦੀ ਜੈਕਾਰ ਨਹੀਂ। ਜਿੱਥੇ ਇਲਾਕਾ ਪ੍ਰਸਤੀ ਦੀਆਂ ਦੀਵਾਰਾਂ ਖੜੀਆਂ ਹੋਣ ਉੱਥੇ ਧਰਮ ਦੀ ਜੈਕਾਰ ਨਹੀਂ। ਇੱਥੇ ਪਾਕ ਪੱਤਨ ਦੀ ਧਰਤੀ ਤੋਂ ਇੱਕ ਮਹਾਂਪੁਰਸ਼ ਬੋਲਦਾ ਹੈ, ਹਾਲਾਂਕਿ ਸਿੱਖ ਉਹ ਕਰਮ ਨਹੀਂ ਕਰਦਾ ਪਰ ਧਰਮ ਆਪਣੇ ਤੱਕ ਉਹ ਪਹੁੰਚਿਆ। ਬਾਬਾ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤਾਂ ਕੀ ਹੋਇਆ ਜੇ ਪੰਜ ਵਕਤ ਦੇ ਨਮਾਜ਼ ਦੀ ਗੱਲ ਕਰਦਾ, ਉਜੂ ਦੀ ਗੱਲ ਕਰਦਾ, ਅਜ਼ਰਾਇਲ ਦੀ ਗੱਲ ਕਰਦਾ, ਗੋਰਾਂ ਦੀ ਗੱਲ ਕਰਦਾ ਹੈ, ਪਰ ਜੇ ਸੱਚ ਉਹਨੇ ਦ੍ਰਿੜ ਕੀਤਾ ਤੇ ਕਹਿਣ ਲੱਗੇ ਇਹਦੀ ਵੀ ਜੈਕਾਰ ਹੋਣੀ ਚਾਹੀਦੀ ਹੈ। ਤੇ ਉਸ ਮਹਾਂਪੁਰਸ਼ ਨੇ ਪਾਕ ਪੱਤਨ ਦੀ ਧਰਤੀ ਤੇ ਬੈਠਾ ਕੋਈ ਖੱਦ ਨਹੀਂ। ਹੋ ਸਕਦਾ ਮੈਂ ਜਿਹੜੀ ਬੇਨਤੀ ਕਰ ਰਿਹਾ ਕਈ ਸੱਜਣਾਂ ਨੂੰ ਹੋਰ ਤਰੀਕੇ ਨਾਲ ਪਾਏ, ਪਰ ਇਹ ਹਕੀਕਤ ਜੇ ਗੁਰੂ ਕੇ ਸਿੱਖੋ ਕੋਈ ਇਲਾਕਾ ਪ੍ਰਸਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕੋ ਧਰਮ ਦ੍ਰਿੜਾ ਸੱਚ ਕੋਈ। ਕਹਿਣ ਲੱਗੇ ਪਾਕ ਪੱਤਨ ਦੀ ਧਰਤੀ ਤੇ ਬੈਠਾ ਮਹਾਂਪੁਰਸ਼ ਕਹਿ ਰਿਹਾ, ਉੱਠ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਉਹ ਪੰਜਾਬੀ ਦੀ ਗੱਲ ਕਰਨ ਵਾਲਾ ਮਹਾਨ ਸ਼ਾਇਰ, ਰੱਬ ਦੀ ਗੱਲ ਕਰਨ ਵਾਲਾ ਸ਼ੱਕਰ ਗੰਜ ਉੱਚੀ ਸਾਰੀ ਕਹਿ ਰਿਹਾ, ਫਰੀਦਾ ਬੇਨਿਵਾਜਾ ਕੁੱਤਿਆਂ ਇਹ ਨਾ ਭਲੀ ਰੀਤ। ਮੈਂ ਕਹਿੰਦਾ ਗੁਰੂ ਅਰਜਨ ਸਾਹਿਬ ਬੜੀ ਕਿਰਪਾ ਕੀਤੀ, ਜੇ ਪੰਜਵੇਂ ਜਾਮੇ ਸਾਰੀ ਖੇਡ ਸੰਪੂਰਨ ਕਰ ਦਿੱਤੀ, ਜੇ ਕਿਤੇ ਸਾਡੀਆਂ ਸਲਾਹਾਂ ਲੈਂਦੇ ਅਸੀਂ ਸੈਮੀਨਾਰ ਕਰਕੇ ਸਾਰੀ ਬਾਣੀ ਬਾਹਰ ਕੱਢ ਛੱਡਣੀ ਸੀ। ਹਕੀਕਤ ਹੈ ਸਾਡੇ ਕੋਲ ਜਰਾਂਦ ਕੋਈ ਨਹੀਂ, ਅਸੀਂ ਨਹੀਂ ਸੀ ਚੜਨਾ, ਅਸੀਂ ਤਾਂ ਸਾਰੇ ਕੱਢਣੇ ਸਨ ਬਾਹਰ, ਇੱਕ ਇੱਕ ਪਕੜ ਕੇ ਤੇ ਕੱਢਣ ਲੱਗੇ ਹਾਂ। ਹੁਣ ਸਾਰੇ ਆਪੋ ਆਪਣਾ ਬਣਾਈ ਜਾਂਦੇ ਨੇ। ਮੈਂ ਸਿਰਫ ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ। ਵੇਖੋ ਕੋਈ ਸਿੱਖ ਕਹਿ ਰਿਹਾ ਸੀ ਨਾਮ ਦੇਵ ਸਿੱਖ ਹਾਂ, ਕੋਈ ਕਹਿ ਰਿਹਾ ਸੀ ਕਬੀਰ ਪੰਥੀਏ ਹਾਂ, ਕੋਈ ਰਹਿੰਦਾ ਸਾਡਾ ਗੁਰੂ ਰਵਿਦਾਸ ਹੈ। ਉਹ ਗੁਰੂ ਕੇ ਸਿੱਖੋ, ਇਸ ਨੂੰ ਜਿੱਦਣ ਗੱਦੀ ਦਿੱਤੀ ਤੇ ਕੇਵਲ ਇਹ ਨਹੀਂ ਕਿਹਾ ਬਾਬਾ ਨਾਨਕ ਤੇਰਾ ਗੁਰੂ ਹੈ, ਸਿੱਖ ਦੀ ਭਾਵਨਾ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਤੇਰਾ ਗੁਰੂ ਏ, ਜਿੰਨੇ ਸ਼ਬਦ ਨੇ ਸਾਰੇ ਤੇਰੇ ਲਈ ਗੁਰੂ ਰੂਪ ਨੇ। ਇਲਾਕਾ ਪ੍ਰਸਤੀ ਤੋੜ ਨਾ ਦਿੱਤੀ, ਹਜ਼ੂਰ ਨੇ ਮਿਹਰ ਕੀਤੀ ਜੇ ਕਿਤੇ ਤੱਕੋ ਉੱਥੇ ਪੰਜ ਵਕਤ ਦਾ ਨਮਾਜ਼ੀ ਕਹਿ ਰਿਹਾ ਸੀ ਕਿ ਉੱਠ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜ਼ਾਰ। ਕਹਿਣ ਲੱਗੇ ਪਿਆਰਿਆ ਕਿ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਦੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਤੇ ਬਾਬੇ ਨੇ ਕਿਹਾ ਕੋਈ ਗੱਲ ਨਹੀਂ, ਜੇ ਪੰਜ ਵਕਤ ਦੀ ਨਮਾਜ਼ ਦੀ ਗੱਲ ਕਰਦਾ ਸੱਚ ਨੂੰ ਦ੍ਰਿੜ ਕਰੀ ਖਲੋਤਾ ਭਗਤ ਆਉਣ ਦੇ ਇਹਨੂੰ, ਕਿਉਂਕਿ ਇਹਦੇ ਜੈਕਾਰ ਹੋਣੀ ਚਾਹੀਦੀ ਹੈ, ਇਹ ਧਰਮ ਦਾ ਜੈਕਾਰ ਹੈ। ਪੰਜਾਬ ਦੀ ਧਰਤੀ ਤੇ ਗਾਉਂਦਾ ਪਿਆ ਕਿ ਉਜੂ ਸਾਂਝ, ਤੇ ਬੰਗਾਲ ਦੀ ਧਰਤੀ ਤੇ ਬੈਠਾ ਕਹਿ ਰਿਹਾ ਆਪਾਂ ਪੜ੍ਹਨੇ ਆ, ਪਰਮਾਦ ਪੁਰਖ ਮਨੋ ਪਿਮੰਗ ਸਤ ਆਦ ਭਾਵ ਰਤੰਗ। ਬਾਬਾ ਜੈ ਦੇਵ ਕਹਿ ਰਿਹਾ ਕੇਵਲ ਰਾਮ ਨਾਮ ਮਨੋਰਮੰਗ, ਉਹ ਕਹਿੰਦਾ ਪਿਆ ਉਜੂ ਸਾਂਝ, ਉਹ ਕਹਿੰਦੇ ਪਏ ਨੇ ਕੇਵਲ ਰਾਮ ਨਾਮ ਮਨੋਰਮੰਗ। ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਸੱਚ ਤੱਕ ਪਹੁੰਚਿਆ ਦੀ ਜੈਕਾਰ ਹੋਣੀ ਚਾਹੀਦੀ ਹੈ, ਧਰਮ ਦਾ ਜੈਕਾਰ ਹੋਵੇ। ਕਦੀ ਤੱਕੋ ਮਹਾਂਪੁਰਸ਼ ਬੈਠਾ ਹੈ, ਸਾਰਾ ਬਨਾਰਸ ਕਹਿੰਦਾ ਪਿਆ ਇਹ ਚੱਲਦਾ ਹੀ ਪੁੱਠਾ ਹੈ, ਤੇ ਉਹਨਾਂ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਮੇਰੇ ਵਾਹਿਗੁਰੂ ਜੀ, ਅਬ ਕਹੋ ਰਾਮ ਕਵਨ ਗਤ ਮੋਰੀ, ਛੋਡੀ ਛੱਡੀ ਲੈ ਬਨਾਰਸ ਮਤ, ਤਜੀ ਲੈ ਬਨਾਰਸ ਮਤ ਭਈ ਥੋਰੀ, ਤਜੀ ਲੈ ਛੱਡ ਦਿੱਤੀ ਬਨਾਰਸ। ਲੋਕੀ ਕਹਿੰਦੇ ਨੇ ਕਮਲਾ ਹੈ, ਤੇ ਸ਼ਬਦ ਪਤਾ ਕੀ ਵਰਤੇ। ਕਹਿਣ ਲੱਗੇ ਜਿਉ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹੋ ਤਪ ਕਾ ਹੀਨਾ, ਬਹੁਤ ਬਰਸ ਤਪ ਕੀਆ ਕਾਂਸੀ ਮਰਨ ਭਇਆ ਮਗਹਰ ਕੀ ਬਾਸੀ ਲੋਕਾਂ ਕਿਹਾ ਉਲਟੀ ਬਾਸੀ ਉਲਟੀ ਗੱਲ ਕਰਦਾ। ਗੁਰੂ ਸਾਹਿਬ ਨੇ ਕਿਹਾ ਨਹੀਂ, ਅਸਲ ਵਿੱਚ ਤੁਹਾਡੇ ਦਿਮਾਗ ਉਲਟੇ ਨੇ, ਵੀ ਸਿੱਧੀ ਗੱਲ ਤੁਹਾਨੂੰ ਉਲਟੀ ਦਿਸਦੀ ਪਈ ਹੈ। ਲੋਕਾਂ ਕਿਹਾ ਇਹਨੂੰ ਮੰਦਰ ਵਿੱਚ ਨਹੀਂ ਵੜਨ ਦੇਣਾ। ਗੁਰੂ ਸਾਹਿਬ ਨੇ ਕਿਹਾ ਸਵਾਲ ਹੀ ਨਹੀਂ ਪੈਦਾ ਹੁੰਦਾ, ਇਹਦੀ ਜੈਕਾਰ ਕਰਾਵਾਂਗੇ। ਜਿੱਦਣ ਉਹ ਆਏ ਫਿਰ ਉਹਨਾਂ ਦੇ ਬਾਣੀ ਤੱਕੀ, ਉਹਦੀ ਜੈਕਾਰ ਕਿਉਂ ਹੋਈ? ਕਿਉਂਕਿ ਉਹ ਕਹਿ ਰਹੇ ਸਨ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਕਿਉਂ ਜੈਕਾਰ ਹੋਈ? ਉਹ ਕਹਿ ਰਹੇ ਸਨ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਹਜ਼ੂਰ ਨੇ ਕਿਹਾ ਇਹਦੀ ਜੈਕਾਰ ਹੋਵੇ। ਦੇਖਨੇ ਆ ਮਹਾਂਪੁਰਸ਼ ਬੈਠਾ ਹੈ, ਗੰਗਾ ਦੇ ਕਿਨਾਰੇ ਲੋਕ ਇਸ਼ਨਾਨ ਕਰਦੇ ਨੇ। ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਸ਼ਾਇਦ ਇੱਥੇ ਕੀਤੀ ਕਿ ਨਹੀਂ, ਭਾਈ ਗੁਰਦਾਸ ਕਹਿੰਦੇ ਨੇ ਜਿੰਨੇ ਜਪਿਆ ਜਿਹਦੇ ਕੋਲ ਸਾਚੇ, ਇੱਕ ਦਿਨ ਉਹਦੀ ਜੈਕਾਰ ਹੋਵੇਗੀ। ਤੱਕੋ ਮਰੇ ਪਸ਼ੂ ਢੋਂਦੇ ਪਏ ਨੇ, ਪਸ਼ੂ ਦਾ ਚਮੜਾ ਉਤਾਰਿਆ ਹੈ, ਰਾਹ ਵਿੱਚ ਖਲੋਤਾ ਹੈ, ਜਿਹੜਾ ਆਉਂਦਾ ਟੁੱਟੀਆਂ ਜੁੱਤੀਆਂ ਪਿਆ ਗੰਢਦਾ ਹੈ। ਅਖੀਰ ਤੇ ਹੋਇਆ ਕਿ ਇੱਕ ਦਿਨ ਜਿਹੜਾ ਜੁੱਤੀਆਂ ਗੰਢਦਾ ਸੀ, ਉਹਦੇ ਘਰ ਦੇ ਸਾਹਮਣੇ ਬ੍ਰਾਹਮਣ ਖਲੋਤੇ ਨੇ, ਉਹਦੇ ਘਰ ਦੇ ਸਾਹਮਣੇ ਖੱਤਰੀ ਖਲੋਤੇ ਨੇ, ਉਹਦੇ ਘਰ ਦੇ ਸਾਹਮਣੇ ਆ ਕੇ ਵਿਦਵਾਨ ਖਲੋਤੇ ਨੇ, ਉਹਨਾਂ ਦੇ ਹੱਥ ਵਿੱਚ ਗ੍ਰੰਥ ਨੇ, ਉਹਦੇ ਹੱਥ ਦੇ ਵਿੱਚ ਕੇਵਲ ਸੂਆ ਧਾਗਾ ਰਉ ਪੋਵੇਂ। ਉਹਨਾਂ ਪੁੱਛਿਆ ਵੀ ਤੁਸੀਂ ਇੱਧਰ ਕਿੱਧਰ ਆ ਗਏ? ਕਿਤੇ ਵਿਦਵਾਨ ਬੰਦੇ ਜਾਂਦੇ ਕਿਸੇ ਧਰਮਸ਼ਾਲਾ ਵਿੱਚ, ਕਿਸੇ ਗੁਰਕੁਲ ਵਿੱਚ? ਕਹਿਣ ਲੱਗੇ ਅਸੀਂ ਕਲੀਆਂ ਗੱਲਾਂ ਕਰਨੇ ਆ, ਇਹਨੇ ਧਰਮ ਕਮਾ ਲਿਆ ਹੈ। ਭਾਈ ਸਾਹਿਬ ਕਹਿੰਦੇ ਉਹਦੀ ਜੈਕਾਰ ਹੋਈ ਨਹੀਂ, ਭਗਤ ਭਗਤ ਜਗ ਵੱਜਿਆ ਚਉ ਚੱਕਾਂ ਦੇ ਵਿੱਚ ਚਮਰੇਟਾ, ਧਰਮ ਕੀ ਜੈਕਾਰ, ਧਰਮ ਕਾ ਜੈਕਾਰ। ਕਹਿਣ ਲੱਗੇ ਭਗਤ ਭਗਤ ਜਗ ਵੱਜਿਆ ਚਉ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ ਕੁਲਾ ਧੋਰ ਧਰਮ ਟੋਏ ਟੋਰ ਸਮੇਟਾਂ, ਜਿਉਂ ਕਰ ਮੈਲੇ ਚੀਥੜੇ ਖੀਰਾ ਲਾਲ ਅਮੋਲ ਪਲੋਟਾ ਪਲੇਟਾਂ, ਚਉ ਵਰਨਾ ਉਪਦੇਸ਼ ਨਾ ਗਿਆਨ ਧਿਆਨ ਕਰ ਭਗਤ ਸਹੇਟਾ। ਇਹ ਸੀ ਧਰਮ ਕਾ ਜੈਕਾਰ, ਉਸ ਧਰਮ ਦੀ ਉਹਦੀ ਜੈਕਾਰ ਹੋਈ। ਤੇ ਜਦੋਂ ਜੈਕਾਰ ਹੋਈ ਤੇ ਉਸ ਮਹਾਂਪੁਰਸ਼ ਨੇ ਬਚਨ ਕਹਿ, ਦੇਖੋ ਆਖਰ ਬਰਿੰਦੇ ਉਹ ਕੁੱਲੀ ਵਿੱਚ ਨੇ। ਮੈਂ ਬੇਨਤੀ ਕਰਾਂ, ਮੈਂ ਤਵਾਰੀਖ ਚ ਕਿਤੇ ਨਹੀਂ ਪੜਿਆ ਕਿ ਭਗਤ ਰਵਿਦਾਸ ਜੀ ਨੂੰ ਕਿਸੇ ਨੇ ਸਿੰਘਾਸਨ ਤੇ ਬਿਠਾ ਕੇ ਉਹਨਾਂ ਦੀ ਤਾਜਪੋਸ਼ੀ ਕੀਤੀ ਹੋਵੇ। ਤੁਸਾਂ ਕਿਤੇ ਸੁਣਿਆ ਤੇ ਨਹੀਂ ਨਾ ਹੋਣਾ, ਕਿਸੇ ਭਗਤ ਮਾਲ ਵਿੱਚੋਂ ਵੀ ਨਹੀਂ ਪੜਿਆ। ਉਹ ਗੁਰੂ ਗ੍ਰੰਥ ਸਾਹਿਬ ਚ ਕਹਿੰਦੇ ਨੇ ਉਹਦੀ ਤਾਜਪੋਸ਼ੀ ਹੋਈ ਜੀ। ਤੇ ਉਹਨਾਂ ਖੁਦ ਕਿਹਾ, ਕਹਿਣ ਲੱਗੇ ਐਸੀ ਲਾਲ ਤੁਝ ਬਿਨ ਕੌਣ ਕਰੇ, ਇਹੋ ਜਿਹਾ ਧਰਮ ਦਾ ਜੈਕਾਰ ਸਿੱਖ ਚਾਹੁੰਦਾ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ ਛਤਰ ਧਰੈ। ਦੁਨੀਆਂ ਦੀ ਨਜ਼ਰ ਵਿੱਚ ਤਾਂ ਉਹ ਕੇਵਲ ਧਾਗੇ ਰੰਬੀਆਂ ਲੈ ਕੇ ਬੈਠਾ, ਪਰ ਨਹੀਂ ਗੁਰੂ ਕੇ ਸਿੱਖੋ, ਉਹਦੇ ਸਿਰ ਤੇ ਰੂਹਾਨੀਅਤ ਦਾ ਛਤਰ ਪਿਆ ਝੁਲਦਾ, ਹਕੀਕਤ ਵਿੱਚ ਉੱਥੇ ਧਰਮ ਦਾ ਜੈਕਾਰ ਪਿਆ ਹੁੰਦਾ ਹੈ। ਕਹਿਣ ਲੱਗੇ ਮੱਛ ਹੈ ਮੱਥ ਹੈ ਛਤਰ ਧਰੈ, ਜਾਂ ਕਿ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ, ਨੀਚੇ ਊਚ ਕਰੈ ਮੇਰਾ ਗੋਬਿੰਦ, ਕਾਉ ਤੇ ਨਾ ਡਰੈ, ਨਾਮ ਦਿਓ ਕਬੀਰ ਤਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਮੈ ਸਰੈ। ਉਹ ਧਰਮ ਕਾ ਜੈਕਾਰ ਹੈ, ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧਰਮ ਕਾ ਜੈਕਾਰ ਹੈ। ਇੱਥੇ ਸ਼ਬਦਾਵਲੀ ਵਿੱਚ ਨਹੀਂ ਪਏ ਕਿ ਇਹ ਸੰਸਕ੍ਰਿਤ ਬੋਲਦਾ ਪਿਆ, ਇਹ ਅਰਬੀ ਬੋਲਦਾ ਪਿਆ ਹੈ, ਇਹਦਾ ਇਲਾਕਾ ਜਿਹੜਾ ਬੰਗਾਲ ਦੀ ਧਰਤੀ ਏ, ਇਹਦਾ ਇਲਾਕਾ ਯੂਪੀ ਦਾ ਹੈ, ਇਹ ਛਿੰਬਿਆਂ ਵਿੱਚੋਂ ਵੇ, ਇਹ ਰਵਿਦਾਸ ਵੇ, ਇਹ ਚਮਾਰਾਂ ਵਿੱਚੋਂ ਵੇ, ਇਹ ਨਹੀਂ ਵੇਖਿਆ ਇਹ ਨਾਈਆਂ ਵਿੱਚੋਂ ਹੈ, ਇਹ ਨਹੀਂ ਤੱਕਿਆ ਇਹ ਹਲ ਵਾਹਣ ਵਾਲਾ ਹੈ, ਇਹ ਨਹੀਂ ਤੱਕਿਆ ਵੀ ਇਹਦੀਆਂ ਦੋਨੋਂ ਅੱਖਾਂ ਬੰਦ ਨੇ। ਮੇਰੇ ਗੁਰੂ ਸਾਹਿਬ ਨੇ ਕਿਹਾ, ਉਹ ਸੱਜਣਾ ਜਿੱਥੇ ਧਰਮ ਦੇ ਜੈਕਾਰ ਦੀ ਗੱਲ ਆਵੇ, ਸੱਚ ਦੀ ਗੱਲ ਹੁੰਦੀ ਏ, ਉੱਥੇ ਜਾਤਾਂ ਬਰਾਦਰੀਆਂ, ਉੱਥੇ ਬੋਲੀਆਂ ਇਲਾਕੇ ਸਾਰੇ ਮਿਟ ਜਾਂਦੇ ਨੇ। ਤੇ ਸੱਚ ਜਾਣੋ, ਧਰਮ ਦਾ ਜੈਕਾਰ ਸਿੱਖ ਦੀ ਸੋਚ ਬ੍ਰਹਿਮੰਡੀ ਸੋਚ ਹੈ ਕਿ ਜਿੱਥੇ ਜਿੱਥੇ ਵੀ ਕੋਈ ਸੱਚ ਦੀ ਗੱਲ ਕਰਨ ਵਾਲਾ ਬੈਠਾ, ਮੇਰੇ ਵਾਹਿਗੁਰੂ ਉਹਦਾ ਜੈਕਾਰ ਹੋਵੇ। ਮੈਂ ਬੇਨਤੀ ਕਰਾਂ, ਹਜ਼ੂਰ ਕਿਰਪਾਲੂ ਨੇ ਮੇਰ ਕੀਤੀ ਧਰਮ ਦੇ ਜੈਕਾਰ ਦੀ, ਕਿ ਧਰਮ ਉਹ ਜਿਹੜਾ ਸੱਚ ਨੂੰ ਦ੍ਰਿੜ ਕਰਾਉਂਦਾ ਪਿਆ। ਤੇ ਤੱਕੋ ਖਾਂ, ਜਿਹੜਾ ਧਰਮ ਦੀ ਜੈਕਾਰ ਹੈ ਉਹ ਦੋ ਗੱਲਾਂ ਕਹਿੰਦਾ। ਉਹ ਕਹਿੰਦਾ ਜਬਰ ਨੂੰ ਸਹਿਣਾ ਵੀ ਪਾਪ ਹੈ ਤੇ ਕਿਸੇ ਨੂੰ ਧਮਕਾਉਣਾ ਵੀ ਪਾਪ ਹੈ। ਉਸ ਧਰਮ ਦੀ ਜੈਕਾਰ ਹੋਵੇ ਜਿਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਂ ਬਖਾਨ। ਜਿਹੜੀ ਬੇਨਤੀ ਕਰਨ ਲੱਗਾ, ਦੇਖੋ ਹਜ਼ੂਰ ਕਲਗੀਧਰ ਜੀ ਨੇ ਇੱਕ ਬਚਨ ਕਿਹਾ ਤੇ ਬਚਿੱਤਰ ਨਾਟਕ ਵਿੱਚ ਹਜ਼ੂਰ ਨੇ ਮਿਹਰ ਕਰਕੇ ਉਹ ਦਰਜ ਕਰਾਇਆ ਜਾਂ ਉਹ ਦਰਜ ਕੀਤਾ ਗਿਆ। ਸ਼ਬਦ ਵਰਤੇ ਨੇ, ਇਹ ਮਤ ਸਮਝੀਏ ਕਿ ਧਰਮ ਕੀ ਜੈਕਾਰ ਦਾ ਸੰਬੰਧ ਕੇਵਲ ਇਹ ਵੇ, ਦੁਨਿਆਵੀ ਨਜ਼ਰ ਵਿੱਚ ਦੇਖੀ ਉਹ ਹਾਰ ਗਏ ਨੇ। ਦੋ ਪ੍ਰਮਾਣ ਅਰਜ਼ ਕਰਨੇ ਨੇ, ਗੁਰੂ ਕਲਗੀਧਰ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ, ਦੁਨੀਆਦਾਰਾਂ ਦੀ ਨਜ਼ਰ ਨਾਲ ਤੱਕੋ, ਉਸ ਵੇਲੇ ਦੁਸ਼ਮਣ ਦੇ ਮੂੰਹ ਵਿੱਚੋਂ ਇਹ ਸ਼ਬਦ ਨਿਕਲੇ ਹੋਣੇ ਨੇ ਕਿ ਗੱਲ ਤਾਂ ਸੱਚ ਦੀ ਕਰਦਾ ਪਿਆ, ਅੱਜ ਦੇਖ ਚਾਂਦਨੀ ਚੌਂਕ ਵਿੱਚ ਇਹਦੇ ਸਿਰ ਨੂੰ ਧੜ ਤੋਂ ਅਲਹਿਦਾ ਕਰਨਾ, ਕੋਈ ਆਏ ਖਾ ਸਾਹਮਣੇ ਸਿੱਖ, ਆਪਣੀ ਨਜ਼ਰ ਵਿੱਚ ਤਾਂ ਜਿੱਤਿਆ ਬੈਠਾ ਹੈ, ਆਪਣੀ ਨਜ਼ਰ ਵਿੱਚ ਤਾਂ ਜ਼ਾਲਮ ਜਿਹੜਾ ਉਹ ਪੂਰੇ ਹੰਕਾਰ ਵਿੱਚ ਆਇਆ, ਕਹਿੰਦਾ ਕਿ ਅੱਜ ਮੇਰੀ ਕਿਰਪਾਨ ਨੂੰ ਮੇਰੀ ਤਲਵਾਰ ਨੂੰ ਰੋਕਣ ਵਾਲਾ ਕੋਈ ਨਹੀਂ। ਗੁਰੂ ਕੇ ਸਿੱਖੋ, ਜ਼ੁਲਮ ਨਾਲ ਕਿਸੇ ਤੇ ਆਪਣੇ ਅੰਦਰ ਦੀ ਖੌਮੇ ਨਾਲ ਜ਼ਬਰ ਵਾਲੀ ਬਿਰਤੀ ਨਾਲ ਵਾਰ ਕਰਨਾ ਜੈ ਜੈਕਾਰ ਨਹੀਂ, ਜ਼ਬਰ ਨੂੰ ਸਹਿ ਜਾਣਾ ਤੇ ਸੱਚ ਸਾਨੂੰ ਪਰਪੱਕ ਰੱਖਦੇ ਹੋਏ ਕੂੜੇ ਸਾਹਮਣੇ ਨਾ ਝੁਕਣਾ, ਸੱਚ ਜਾਣੋ, ਇਹ ਧਰਮ ਦੀ ਜੈਕਾਰ ਹੈ। ਸਾਹਿਬ ਨੇ ਕਿਰਪਾ ਕੀਤੀ ਹੈ, ਅਸੀਂ ਪੜ੍ਹਨੇ ਆ ਸਾਹਿਬ ਗੁਰੂ ਕਲਗੀਧਰ ਦੇ ਬਚਨ। ਕਹਿਣ ਲੱਗੇ, ਤਿਲਕ ਜੰਯੂ ਰਾਖਾ ਪ੍ਰਭ ਤਾਕਾ, ਕਿਨੋ ਬਲੋ ਵੱਡੋ ਕੱਲੂ ਮੈਂ ਸਾਕਾ। ਕਹਿੰਦੇ ਨੇ ਏਦੂ ਵੱਡਾ ਸਾਕਾ ਕੋਈ ਹੋਰ ਹੋਇਆ ਹੀ ਨਹੀਂ, ਸਾਹਿਬ ਗੁਰੂ ਤੇਗ ਬਹਾਦਰ ਜੀ ਤੋਂ ਏਦੂ ਵੱਡਾ ਸਾਕਾ ਕੋਈ ਨਹੀਂ। ਕੋਈ ਮਰਿਆ ਹੈ ਆਪਣੇ ਨਿੱਜ ਦੇ ਲਈ, ਕੋਈ ਮਰਿਆ ਹੈ ਕੇਵਲ ਆਪਣੇ ਸਿਧਾਂਤ ਦੇ ਲਈ। ਮੈਂ ਆਰੰਭ ਵਿੱਚ ਅਰਜ਼ ਕੀਤੀ ਸੀ ਕਿ ਧਰਮ ਕਾ ਜੈਕਾਰ ਹੀ ਇਹ ਵੇ ਕਿ ਭਾਵੇਂ ਅਸੂਲ ਤੇ ਖਲੋਜੀਏ, ਉਹਨਾਂ ਅਸੂਲਾਂ ਨੂੰ ਉਹ ਮੰਨਦੇ ਨਹੀਂ, ਤਿਲਕ ਜੰਯੂ ਦੀ ਗੱਲ ਨਹੀਂ ਉਹ ਕਰਦੇ, ਪਾਉਂਦੇ ਨਹੀਂ, ਤੀਰਥ ਦਾ ਇਸ਼ਨਾਨ ਨਹੀਂ ਕਰਦੇ, ਕੇਵਲ ਸੱਚ ਨਾਮ ਦੇ ਅਭਿਆਸੀ ਨੇ। ਪਰ ਜਿੱਦਣ ਕੋਈ ਜਰਵਾਣਾ ਚੜ੍ਹ ਕੇ ਆਵੇ ਤੇ ਧਰਮ ਦੀ ਜੈਕਾਰ ਹੀ ਇਹ ਵੇ ਕਿ ਧਰਮੀ ਕੋਈ ਖਲੋ ਜਾਏ, ਪਹਾੜ ਦੀ ਤਰ੍ਹਾਂ ਅਡੋਲ ਰਹਿੰਦਾ, ਉਹਨੂੰ ਕੋਈ ਖਿਲਾ ਨਹੀਂ ਸਕਦਾ। ਸ਼ਬਦ ਵਰਤੇ, ਤਿਲਕ ਜੰਯੂ ਰਾਖਾਂ ਪ੍ਰਭ ਤਾਕਾਂ, ਕਿਨੋ ਬਡੋ ਕਲੂ ਮੈਂ ਸਾਕਾਂ। ਧਰਮ ਕੀ ਜੈਕਾਰ, ਧਰਮ ਦਾ ਜੈਕਾਰ, ਧਰਮ ਕਾ ਜੈਕਾਰ, ਮੈਂ ਸ਼ਬਦ ਵਾਰ ਵਾਰ ਇਹ ਕਹਿ ਰਿਹਾ ਵਾਂ, ਉਹ ਕੀ ਹੈ? ਕਹਿਣ ਲੱਗੇ, ਸਾਧਨ ਖੇਤ ਇਤੀ ਜਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਇਹ ਵੇ ਧਰਮ ਕਾ ਜੈਕਾਰ ਕਿ ਸਿਰ ਚਲਾ ਜਾਏ ਪਰ ਅੰਦਰ ਦੇ ਅਸੂਲ ਨੂੰ ਛੱਡਣਾ ਨਾ। ਇਹ ਵੇ ਧਰਮ ਕਾ ਜੈਕਾਰ ਕਿ ਤਨ ਦੇ ਟੁਕੜੇ ਹੋ ਜਾਣ ਪਰ ਵਾਹਿਗੁਰੂ ਮੇਰ ਕਰੇ ਅੰਦਰੋਂ ਸੀ ਤੇ ਖਾਏ ਸ਼ਬਦ ਨਾ ਨਿਕਲੇ। ਤਿਲਕ ਜੰਯੂ ਰਾਖਾ ਪ੍ਰਭ ਤਾਕਾ, ਕਿਨੋ ਬਡੋ ਕਲੂ ਮੈਂ ਸਾਕਾ। ਸਾਧਨ ਖੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਤੇ ਅੱਗਾ ਬਚਨ ਕੀਤਾ, ਕਹਿਣ ਲੱਗੇ, ਇੰਨੀ ਰਹਿਮਤ ਕਰ ਦਿੱਤੀ ਧਰਮ ਖੇਤ ਸਾਕਾ ਜਿਨ ਕੀਆ। ਧਰਮ ਖੇਤ, ਧਰਮ ਦੇ ਅਸੂਲ ਨੂੰ ਮੁੱਖ ਰੱਖ ਕੇ, ਸੱਚ ਧਰਮ ਨੂੰ ਦ੍ਰਿੜ ਮੁੱਖ ਰੱਖ ਕੇ ਏਡਾ ਵੱਡਾ ਸਾਕਾ ਕੀਤਾ। ਧਰਮ ਖੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਅੰਦਰ ਦੀ ਅਡੋਲਤਾ ਨਾ ਛੱਡਣੀ, ਮੇਰੇ ਵਾਹਿਗੁਰੂ ਮੇਰ ਕਰੀ ਇਹ ਧਰਮ ਕਾ ਜੈਕਾਰ ਹੋਵੇ। ਸੀਸ ਦੀਆ ਪਰ ਸਿਰ ਨਾ ਦੀਆ, ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਗਨ ਕੈ ਆਵਤ ਲਾਜਾਂ। ਫਿਰ ਜੈਕਾਰ ਕਿਵੇਂ ਹੁੰਦੀ ਏ ਕਦੀ ਤੱਕੋ ਅਖੀਰ ਤੇ। ਫਿਰ ਸਾਹਿਬ ਗੁਰੂ ਕਲਗੀਧਰ ਕਹਿੰਦੇ, ਠੀਕਰ ਫੋਰ ਦਲੀਸ ਸਿਰ, ਸਿਰ ਤੇ ਭੰਨ ਕੇ ਗਏ, ਪੈਰਾਂ ਵਿੱਚ ਨਹੀਂ। ਇਹ ਨਹੀਂ ਵੀ ਤੇਰੇ ਪੈਰਾਂ ਵਿੱਚ ਮੇਰਾ ਸਿਰ ਹੈ। ਧਰਮ ਦੀ ਜੈਕਾਰ ਹੀ ਇਹ ਵੇ ਕਿ ਜ਼ਾਲਮ ਦੇ ਸਿਰ 'ਚ ਆਪਣਾ ਠੀਕਰਾ ਭੰਨ ਦੇਣਾ, ਪੈਰਾਂ ਵਿੱਚ ਠੀਕਰੇ ਹਮੇਸ਼ਾ ਕਾਇਰਾਂ ਦੇ ਭੱਜਦੇ ਨੇ। ਤੇ ਸੱਚ ਜਾਣੋ, ਧਰਮ ਨੂੰ ਕਮਾਉਣ ਵਾਲਿਆਂ ਦੇ ਠੀਕਰੇ ਕਿਸੇ ਦੇ ਸਿਰ ਵਿੱਚ ਵੱਜ ਕੇ ਭੱਜਦੇ। ਧਰਮ ਸਿਰ ਸ਼ਬਦ ਵਰਤਿਆ, ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੇ ਸੋਕ, ਹੈ 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 ਸਭ ਜਗ ਭਇਓ। ਪਰ ਧਰਮ ਕਾ ਜੈਕਾਰ ਹੋ ਗਿਆ ਗੁਰਸਿੱਖੋ, ਕਿਵੇਂ ਹੋਇਆ? ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ, ਜਿਹਨੂੰ ਰੱਬ ਦੇ ਘਰ ਵਿੱਚੋਂ ਵੀ ਜੈ ਜੈਕਾਰ ਦੀ ਆਵਾਜ਼ ਮਿਲਦੀ ਹੋਵੇ ਉਹ ਅਸਲ ਵਿੱਚ ਸਿੱਖ ਕਹਿੰਦਾ ਧਰਮ ਕਾ ਜੈਕਾਰ ਹੋਵੇ। ਮੇਰੇ ਮਾਲਕ ਜੀ, ਧਰਮ ਦਾ ਜੈਕਾਰਾ ਹੋਵੇ। ਅੱਜ ਭਾਵੇਂ ਆਪਾਂ ਇੱਥੇ ਰਾਜ ਕਰੇਗਾ ਖਾਲਸਾ ਪੜ੍ਹਨੇ ਆ, ਵੈਸੇ ਦੋਹਰੇ ਵਾਲੇ ਦਿਨ ਬੇਨਤੀ ਕਰਨੀ ਹੈ, ਇਹ ਕਿੱਥੋਂ ਲਿਆ, ਕਿਵੇਂ ਪੜ੍ਹਿਆ ਜਾਂਦਾ? ਜਦੋਂ ਅਸੀਂ ਸੀਸ ਗੰਜ ਸਾਹਿਬ ਜਾਂਦੇ ਹਾਂ ਉੱਥੇ ਧਰਮ ਕਾ ਜੈਕਾਰ ਗੂੰਜਦਾ ਹੈ। ਕਦੀ ਤੱਕਿਓ, ਅੱਜ ਉਹ ਚਾਂਦਨੀ ਚੌਂਕ ਵਿੱਚ ਔਰੰਗਜ਼ੇਬ ਦਾ ਚਿਹਰਾ ਨਹੀਂ, ਉਹਦਾ ਪਹਿਰਾ ਨਹੀਂ। ਜਿੱਦਣ ਸ਼ਹੀਦ ਕੀਤਾ ਹੋਵੇਗਾ ਸਾਹਿਬ ਨੂੰ ਦਿੱਲੀ ਦੀ ਧਰਤੀ ਤੇ, ਭਾਵੇਂ ਕੁਝ ਕਹਿੰਦੇ ਨੇ ਔਰੰਗਜ਼ੇਬ ਉਸ ਵੇਲੇ ਨਹੀਂ ਸੀ, ਪਰ ਉਸ ਵੇਲੇ ਜਦੋਂ ਉਹ ਨਿਕਲਦਾ ਸੀ, ਅੱਗੇ ਨਗਾਰੇ ਵੱਜਦੇ ਸਨ, ਉੱਚੀ ਆਵਾਜ਼ ਵਿੱਚ ਕਹਿੰਦੇ ਸਨ
ਕਿ ਜਹਾਂ ਪਨਾਹ ਸ਼ਹਿਨ ਸ਼ਾਹ ਦੋ ਆਲਮ ਦੀ ਗੱਲ ਤਾਂ ਕਰਦੇ ਸਨ, ਆਲਮਗੀਰ ਬਾਦਸ਼ਾਹ ਔਰੰਗਜ਼ੇਬ ਦੇ ਪਧਾਰਨ ਦੀ ਗੱਲ ਨਿਕਲਦੀ ਸੀ। ਹਾਂ, ਉਹਦੇ ਨਗਾਰੇ, ਉਹਦੀਆਂ ਤੂਤੀਆਂ, ਉਹਦੀ ਆਵਾਜ਼ ਤਾਂ ਬੰਦ ਹੋ ਗਈ, ਪਰ ਧਰਮ ਕੀ ਜੈਕਾਰ ਅੱਜ ਵੀ ਆਵਾਜ਼ ਆਉਂਦੀ ਹੈ ਜਦੋਂ ਦੋਹਰਾ ਪੜ੍ਹਦੇ ਨੇ। ਅਖੀਰ ਤੇ ਪੜਿਆ ਜਾਂਦਾ, ਠੀਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। ਗੁਰੂ ਤੇਗ ਬਹਾਦਰ ਦੀ ਸੱਚ ਦੀ ਆਵਾਜ਼ ਅੱਜ ਵੀ ਬੋਲਦੀ ਹੈ, ਪਰ ਕੂੜ ਦੀ ਆਵਾਜ਼ ਮੁੱਢ ਤਾਂ ਪਹਿਲਾਂ ਖਾਮੋਸ਼ ਹੋ ਗਈ, ਅੱਜ ਉਸ ਨੂੰ ਗੱਲ ਨੂੰ ਕਰਨ ਵਾਸਤੇ ਵੀ ਕੋਈ ਤਿਆਰ ਨਹੀਂ। ਇਹ ਧਰਮ ਕਾ ਜੈਕਾਰ ਹੈ। ਧਰਮ ਕਾ ਜੈਕਾਰਾ ਕੇਵਲ ਇੱਕ ਖਿਨ ਭਾਵਕਤਾ ਦਾ ਜੈਕਾਰਾ ਨਹੀਂ, ਜਜ਼ਬਾਤੀ ਹੋ ਕੇ ਜੈਕਾਰਾ ਨਹੀਂ, ਉਹ ਜਿਹਨੇ ਸੱਚ ਨੂੰ ਦ੍ਰਿੜ ਕੀਤਾ ਹੈ। ਬੇਨਤੀ ਕਰਾਂ, ਸੀਸ ਉੱਥੇ ਸੀ, ਧੜ ਉੱਥੇ ਸੀ, ਇਹ ਗੱਲ ਵੱਖਰੀ। ਭਾਈ ਜੈਤੇ ਵਰਗੇ ਸਬਰ ਦੇ ਪਿਆਲੇ ਜਿਹਨੇ ਭਰੇ, ਜੇ ਕਿਸੇ ਧੀਰਜ ਤੱਕਣਾ ਹੈ ਤੇ ਭਾਈ ਜੈਤੇ ਦਾ ਤੱਕਿਓ। ਅਸੀਂ ਤਾਂ ਇੱਕ ਖਿਨ ਵਿੱਚ ਛਲਕ ਪੈਂਦੇ ਹਾਂ ਨਾ, ਸਿੱਖ ਤਾਂ ਹੈ ਹੀ ਧੀਰਜ। ਹਜ਼ੂਰ ਨੇ ਕਿਹਾ ਸੀ ਜਦੋਂ ਜਪ ਸਾਹਿਬ ਸੰਪੂਰਨ ਕਰਨੇ ਆ, ਕਹਿਣ ਲੱਗੇ ਧੀਰਜ ਸੁਨਿਆਰ, ਐਵੇਂ ਖੌਲੇ ਭਾਂਡੇ ਖਿਨ ਵਿੱਚ ਬੁੜਕ ਪੈਂਦੇ ਨੇ। ਜਿਹੜੇ ਧੀਰਜ ਵਾਲੇ ਨੇ ਉਹ ਟਿਕ ਜਾਂਦੇ ਨੇ, ਖਿਨ ਵਿੱਚ ਛਲਕੇ ਹੋਏ ਟੁੱਟਦੇ ਨੇ, ਧੀਰਜ ਨਾਲ ਬੈਠੇ ਹੋਏ ਸੋਹਣੇ ਗਹਿਣਿਆਂ ਨੂੰ ਜਨਮ ਦੇ ਜਾਂਦੇ ਨੇ। ਕਦੀ ਤੱਕਿਓ ਜੈਤੇ ਦਾ ਧੀਰਜ ਕਿੰਨਾ ਹੋਵੇਗਾ, ਕਿ ਉਹਨੇ ਉਦੋਂ ਤੱਕਿਆ ਨਹੀਂ ਹੋਣਾ ਅੱਖਾਂ ਨਾਲ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਉਸ ਖੂਹੀ ਤੋਂ ਇਸ਼ਨਾਨ ਕੀਤਾ ਹੋਣਾ। ਕਿਵੇਂ ਆਪਣੇ ਆਪ ਨੂੰ ਜਰ ਕੇ ਬੈਠਾ ਹੋਵੇਗਾ ਕਿ ਹੁਣ ਮੇਰੇ ਗੁਰੂ ਤੇਗ ਬਹਾਦਰ ਦੇ ਉੱਤੇ ਹੁਣੇ ਤਲਵਾਰ ਚੱਲੀ, ਹੁਣੇ ਤਲਵਾਰ ਚੱਲੀ। ਮੈਂ ਕਹਿੰਦਾ ਵਾਹ ਉਹ ਭਾਈ ਜੈਤਿਆਂ, ਤੇਰੇ ਵਰਗਾ ਸਬਰ ਕਿਹਦੇ ਕੋਲ ਹੋਵੇਗਾ। ਭੀੜ ਵਿੱਚ ਅੱਖਾਂ ਨਾਲ ਤੂੰ ਇਸ਼ਨਾਨ ਕਰਦੇ ਵੀ ਤੱਕੇ ਨੇ, ਭੀੜ ਨਾਲ ਤੂੰ ਚੌਂਕੜਾ ਮਾਰ ਕੇ ਜਪ ਪੜ੍ਹਦੇ ਵੀ, ਜਪਜੀ ਪੜ੍ਹਦੇ ਵੀ ਤੱਕੇ ਨੇ, ਤੇ ਜਦੋਂ ਇੱਕੋ ਦਮ ਤਿੱਖੀ ਤਲਵਾਰ ਚੱਲੇ ਹੋਵੇਗੀ। ਇਹਨਾਂ ਅਜਰ ਨੂੰ ਜਰ ਕੇ ਬੈਠਾ ਸੀ, ਸਬਰ ਦਾ ਪਿਆਲਾ ਉਹਦਾ ਕਿੰਨਾ ਭਰਿਆ ਹੋਵੇਗਾ ਕਿ ਸੀਸ ਲਹਿੰਦਾ ਪਿਆ ਹੈ, ਅੱਖਾਂ ਨਾਲ ਤੱਕਿਆ ਹੋਵੇਗਾ। ਜਦੋਂ ਖਿਲਚੁਲ ਹੋਈ ਤੇ ਚੁੱਕ ਕੇ ਸੀਸ ਤਰਿਆ, ਇਹੋ ਜਿਹਾ ਸਬਰ, ਇਹੋ ਜਿਹਾ ਸੰਤੋਖ, ਇਹੋ ਜਿਹੀ ਜਰਾਂਦ, ਇਹੋ ਜਿਹਾ ਅੰਦਰ ਨੂੰ ਆਪਣੇ ਆਪ ਨੂੰ ਲੁਕਾ ਲੈਣਾ, ਅਸਲ ਵਿੱਚ ਇਹ ਮੁਰੀਦ ਦੀ ਪਰਿਭਾਸ਼ਾ ਹੈ। ਇਹਨੂੰ ਭਾਈ ਸਾਹਿਬ ਨੇ ਕਿਹਾ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ, ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਦੇਖੋ ਉੱਥੇ ਧਰਮ ਕਾ ਜੈਕਾਰ ਅੱਜ ਵੀ ਗੂੰਜਦਾ ਪਿਆ ਹੈ। ਉਸ ਤੋਂ ਅਗਲੀ ਬੇਨਤੀ ਮੈਂ ਇੱਕ ਕਰਕੇ ਸੰਪੂਰਨਤਾ ਕਰਨੀ ਹੈ ਕਿ ਸਾਹਿਬ ਗੁਰੂ ਕਲਗੀਧਰ ਜੀ ਉਹਨਾਂ ਧਰਮ ਕਾ ਜੈਕਾਰਾ ਉਹਨੂੰ ਕਾਇਮ ਰੱਖਿਆ। ਬੇਨਤੀ ਕਰਾਂ, ਦੁਨੀਆਂਦਾਰਾਂ ਦੀ ਨਜ਼ਰ ਵਿੱਚ ਆਨੰਦਪੁਰ ਉਜਾੜ ਦਿੱਤਾ ਗਿਆ, ਦੁਨੀਆਂਦਾਰਾਂ ਦੀ ਨਜ਼ਰ ਵਿੱਚ। ਲੋਕ ਕਹਿਣਗੇ ਕੀ ਖੱਟਿਆ, ਮਸੰਦਾਂ ਕਿਹਾ ਵੀ ਕਿ ਕੀ ਖੱਟਿਆ, ਸਿੱਖਾਂ ਨੂੰ ਕਿਰਪਾਨਾਂ ਪਵਾ ਕੇ ਜਿੱਦਣ ਦਾ ਅੰਮ੍ਰਿਤ ਛਕਾਇਆ ਉਦਣ ਦੀ ਖੈਰ ਹੀ ਕੋਈ ਨਹੀਂ। ਕੀ ਲੋਕਾਂ ਕਿਹਾ ਨਹੀਂ ਕਿ ਆਨੰਦਪੁਰ ਸਾਹਿਬ ਦੀ ਧਰਤੀ ਦੁਨੀਆਂ ਦੀ ਨਜ਼ਰ ਵਿੱਚ ਉਜੜੀ? ਮੈਂ ਦੁਨੀਆਂ ਨਜ਼ਰ ਵਿੱਚ ਕਹਿ ਰਿਹਾ, ਸਿੱਖ ਕੋਲ ਧਰਮ ਦਾ ਜੈਕਾਰ ਹੈ। ਕਹਿਣ ਲੱਗੇ ਕਦੀ ਤੱਕੋ। ਉਸ ਤੋਂ ਅੱਗੇ ਸਰਸਾ ਪਾਰ ਕੀਤੀ, ਰੋਪੜ ਗਏ, ਚਮਕੌਰ ਦੀ ਗੜੀ ਵਿੱਚ ਦੋ ਪੁੱਤਰ ਸ਼ਹੀਦ ਹੋ ਗਏ। ਕੁਝ ਦਿਨਾਂ ਤੋਂ ਬਾਅਦ ਖਬਰ ਮਿਲੀ ਕਿ ਤੁਹਾਡੇ ਛੋਟੇ ਲਾਲ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਹੈ, ਪਰ ਉਹ ਧਰਮ ਕਾ ਜੈਕਾਰਾ ਬੁਲਾ ਕੇ ਗਏ ਨੇ, ਉਹ ਧਰਮ ਦੀ ਜੈਕਾਰ ਕਰਾ ਕੇ ਗਏ ਨੇ। ਜਿਸ ਗੁਰੂ ਸਤਿਗੁਰੂ ਦੇ ਜੀਵਨ ਨੂੰ ਪੜ੍ਹਿਆ, ਆ 15 ਦਿਨਾਂ ਵਿੱਚ ਸਾਰੀ ਖੇਡ ਖਿਲਰ ਗਈ ਹੋਵੇ। ਆਨੰਦਪੁਰ ਸਾਹਿਬ ਦੇ ਕਿਲੇ, ਕੀਮਤੀ ਘੋੜੀ ਸਿਆਣੇ ਘੋੜੇ, ਕੀਮਤੀ ਸਿੱਖ ਸਿਆਣੇ ਸੂਝਵਾਨ ਮਰਜੀਵੜੇ ਸਿੱਖ ਸ਼ਹੀਦ ਹੋ ਗਏ ਨੇ, ਕਈਆਂ ਨੂੰ ਪਾਣੀ ਰੋੜ ਗਿਆ, ਕੀਮਤੀ ਸਾਹਿਤ ਖਜ਼ਾਨਾ ਉਹ ਪਾਣੀ ਰੋੜ ਕੇ ਲੈ ਗਿਆ। ਬੰਦਾ ਸਭ ਕੁਝ ਜਰ ਲੈਂਦਾ ਹੈ, ਤੇ ਜਿਹਨੂੰ ਇਹ ਖਬਰ ਮਿਲੀ ਹੋਵੇ ਕਿ 5 ਦਿਨਾਂ ਦੇ ਵਿੱਚ, ਇੱਕ ਹਫ਼ਤੇ ਦੇ ਵਿੱਚ ਤੁਹਾਡੇ 5 ਜੀ ਜਿਹੜੇ ਦੇ ਸ਼ਹੀਦ ਕਰ ਦਿੱਤੇ ਨੇ, ਇਹਨੂੰ ਜਰਨਾ ਬਹੁਤ ਮੁਸ਼ਕਲ ਹੈ, ਕਹਿਣਾ ਬਹੁਤ ਸੌਖਾ ਹੈ। ਅੱਜ ਤਾਂ ਜਣਾ ਖਣਾ ਉੱਠਦਾ, ਚੁੱਕ ਕੇ ਕਲਮ ਗੁਰੂ ਕਲਗੀਧਰ ਬਾਰੇ ਲਿਖਣਾ ਸ਼ੁਰੂ ਕਰ ਦਿੰਦਾ ਹੈ। ਤੂੰ ਆਪਣੇ ਬੱਚੇ ਨੂੰ 4 ਦਿਨ ਕਿਤੇ ਦੁੱਖ ਵਿੱਚ ਅੱਖਾਂ ਨਾਲ ਜਰ ਲੈ ਤੇ ਤੈਨੂੰ ਸਮਝਾਂਗੇ। ਉਸ ਗੁਰੂ ਨੂੰ ਜਿਹਦੇ 7 ਦਿਨਾਂ ਵਿੱਚ 5 ਘਰ ਦੇ ਜੀ ਚਲੇ ਗਏ, ਤੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ, ਅਸੀਂ ਪ੍ਰਦੇਸ਼ ਵਿੱਚ ਬੈਠੇ ਹਾਂ, 110 ਸਾਲ ਦੀ ਮਾਈ ਕਿਤੇ ਚਲਾਣਾ ਕਰ ਜਾਏ ਤੇ 70 ਸਾਲ ਦਾ ਪੁੱਤਰ ਇੱਥੇ ਬੈਠਾ ਹੋਵੇ, ਉਹਦਾ ਅੰਦਰ ਤੜਪਦਾ। ਕਹਿੰਦਾ ਮਾਂ ਮੇਰੀ ਭਾਵੇਂ ਚਲੀ ਗਈ, ਪਰ ਮੇਰੇ ਆਉਣ ਤੋਂ ਬਿਨਾਂ ਮਾਈ ਦਾ ਸੰਸਕਾਰ ਨਾ ਕਰਿਓ। ਉਹ ਧਰਮ ਕੇ ਜੈਕਾਰ ਵੱਲ ਤੱਕੋ, 5 ਜੀ, 5 ਦੇ 5 ਜੀ, ਇੱਕ ਹਫ਼ਤੇ ਵਿੱਚ ਸ਼ਹੀਦ ਤੇ ਅਖੀਰਲੇ ਸਮੇਂ ਕਿਸੇ ਨੂੰ ਹੱਥ ਨਾਲ ਚਿਖਾਂ ਤੇ ਲਟਾ ਕੇ ਲਾਂਬੂ ਨਹੀਂ ਲਾਇਆ ਕਿ ਇਹ ਧਰਮ ਕਾ ਜੈਕਾਰ ਨਹੀਂ ਅੰਦਰ ਦੀ ਅਡੋਲਤਾ ਇੰਨਾ ਕੁਝ ਸੁਣ ਕੇ ਵੀ ਕਹਿ ਜਾਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦੇ ਉੱਡ ਨਾਗ ਨਿਵਾਸਾਂ ਦੇ ਨਾਗ ਨਿਵਾਸਾਂ ਦੇ ਰਹਿਣਾ ਯਾਰੜੇ ਸੂਲ ਸਰਾਈ ਖੰਦਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਧਰਮ ਕੀ ਜੈਕਾਰ ਹੈ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੁਨੀਆਂ ਦੀ ਨਜ਼ਰ ਵੀ ਤੱਕੀਏ ਹੁਣ ਇੱਕ ਪਾਸੇ ਬਾਦਸ਼ਾਹ ਦਾ ਅੰਤਲਾ ਸਮਾਂ ਤੇ ਦੂਜੇ ਪਾਸੇ ਪਾਤਸ਼ਾਹ ਦਾ ਅੰਤਲਾ ਸਮਾਂ ਹੈ ਸਰੀਰਕ ਤੌਰ ਤੇ ਤੱਕਨੇ ਆ ਇੱਕ ਪਿੱਛੇ ਜੇ ਕਿਤਾਬ ਲਿਖੀ ਸੱਜਣ ਨੇ ਹੋ ਸਕਦਾ ਆਪਨੇ ਕਈਆਂ ਨੇ ਪੜ੍ਹੀ ਹੋਵੇ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਡਾਕਟਰ ਹਰਨਾਮ ਸਿੰਘ ਸ਼ਾਨ ਉਹਨਾਂ ਨੇ ਅਖੀਰ ਵਿੱਚ ਕਿਹਾ ਕਿ ਧਰਮ ਕਾ ਜੈਕਾਰ ਕੀ ਹੈ ਕਹਿੰਦੇ ਨੇ ਇੱਕ ਪਾਸੇ ਉਹ ਬਾਦਸ਼ਾਹ ਹੈ ਜਿਹਨੇ ਸਾਰੀ ਜ਼ਿੰਦਗੀ ਆਪਣੀ ਮਨ ਮਰਜ਼ੀ ਕੀਤੀ ਉਹਦਾ ਅੰਤਲਾ ਸਮਾਂ 20 ਫਰਵਰੀ 1707 ਨੂੰ ਆਉਂਦਾ ਪਿਆ ਹੈ ਡੇਢ ਕੁ ਸਾਲ ਬਾਅਦ ਦੀਨ ਦੁਨੀ ਦਾ ਪਾਤਸ਼ਾਹ 1708 ਅਕਤੂਬਰ ਦੇ ਮਹੀਨੇ ਵਿੱਚ ਆਪਣੇ ਆਪ ਨੂੰ ਉਸ ਅਕਾਲ ਦਾ ਸੁੱਤ ਅਕਾਲ ਦੀ ਗੋਦ ਵੀ ਜਾਂਦਾ ਪਿਆ ਦੋਨਾਂ ਦੇ ਜਾਨ ਵਿੱਚ ਫਰਕ ਬੜਾ ਹੈ ਉਹਨਾਂ ਨੇ ਕੁਝ ਕੁ ਉਦਾਹਰਨਾਂ ਦਿੱਤੀਆਂ ਨੇ ਕਿ ਜਦੋਂ ਅਖੀਰਲੇ ਸਮੇਂ ਔਰੰਗਜ਼ੇਬ ਦੁਖੀ ਹੋਇਆ ਮੰਜੇ ਤੇ ਜਾਂ ਇਉਂ ਕਹਿ ਲਓ ਸੇਜ ਤੇ ਪਿਆ ਮਰਨ ਸ਼ਯਾ ਤੇ ਪਿਆ ਤੇ ਉਹ ਚਿੱਠੀਆਂ ਲਿਖਾਂਦਾ ਕਾਮ ਬਖਸ਼ ਨੂੰ ਆਪਣੇ ਪੁੱਤਰ ਨੂੰ ਆਜ਼ਮ ਨੂੰ ਲਿਖਾਂਦਾ ਤੇ ਨਾਲ ਕਹਿੰਦਾ ਹੈ ਉਹਨਾਂ ਨੇ ਜੋ ਲਿਖਿਆ ਕਿ ਮੈਂ ਆਇਆ ਸਾਂ ਸੰਸਾਰ ਤੇ ਸਵਾਸ ਲੈ ਕੇ ਪਰ ਖੱਟ ਕੇ ਕੁਝ ਨਹੀਂ ਚੱਲਿਆ ਪਾਪਾਂ ਦੀਆਂ ਪੰਡਾਂ ਬੰਨ ਕੇ ਲੈ ਚੱਲਿਆ ਵਾਂ ਉਹਦੀਆਂ ਚਿੱਠਾਂ ਵਿੱਚੋਂ ਇਹ ਮਿਲਦਾ ਹੈ ਕਿ ਇਸ ਵੇਲੇ ਫੌਜ ਨੂੰ ਦੇਣ ਜੋਗੇ ਪੈਸੇ ਨਹੀਂ ਇਹ ਵੀ ਮਿਲਦਾ ਹੈ ਕਿ ਮੇਰੀ ਕਬਰ ਦੇ ਉੱਤੇ ਕੋਈ ਰੁੱਖ ਨਾ ਲਾਇਓ ਮੇਰਾ ਜਨਾਜ਼ਾ ਜਦੋਂ ਨਿਕਲੇ ਕਬਰ ਵਿੱਚ ਦਫਨਾਉਂਦਿਆਂ ਮੂੰਹ ਤੇ ਕੱਪੜਾ ਨਾ ਦਿਓ ਮੈਂ ਸੁਣਿਆ ਕਿ ਜੇ ਮਰਨ ਵਾਲੇ ਦਾ ਮੂੰਹ ਨੰਗਾ ਰੱਖਿਆ ਜਾਏ ਤੇ ਖੁਦਾ ਉਹਦੇ ਗੁਨਾਹ ਬਖਸ਼ ਦਿੰਦਾ ਹੈ ਉਹ ਕਹਿੰਦੇ ਨੇ ਚਿੱਠੀਆਂ ਕਹਿ ਰਹੀਆਂ ਨੇ ਕਿ ਮਨ ਮਰਜ਼ੀ ਕਰਨ ਵਾਲਾ ਸ਼ਿਕਸਤ ਖਾ ਕੇ ਦੁਨੀਆਂ ਤੋਂ ਹਾਰ ਕੇ ਜਾ ਰਿਹਾ ਹੈ ਤੇ ਦੁਨੀਆਂ ਦੀ ਨਜ਼ਰ ਵਿੱਚ ਜਿਹਨੂੰ ਲੋਕ ਹਾਰਿਆ ਹੋਇਆ ਲਿਖਦੇ ਰਹੇ ਵਿਦਵਾਨ ਉਹ ਅਖੀਰਲੇ ਸਮੇਂ ਪੁੱਤਰ ਦੇ ਕੇ ਸਭ ਕੁਝ ਦੇ ਕੇ ਜ਼ਬਰਨਾਮਾ ਲਿਖਦਾ ਉਹ ਜਿੱਤ ਕੇ ਜਾਂਦੇ ਨੇ ਸੱਚ ਜਾਣੋ ਇਹ ਧਰਮ ਕਾ ਜੈਕਾਰ ਹੈ ਧਰਮ ਜਿੱਤਦਾ ਪਿਆ ਹੈ ਆ ਧਰਮ ਦੀ ਸ਼ਿਕਸਤ ਪਈ ਹੁੰਦੀ ਏ ਸਾਹਿਬ ਗੁਰੂ ਕਲਗੀਧਰ ਉਧਰ ਤੱਕੋ ਔਰੰਗਜ਼ੇਬ ਆਪਣੇ ਪੁੱਤਰਾਂ ਲਈ ਕੇਵਲ ਜੰਗ ਦਾ ਇੱਕ ਅੱਗ ਬਾਲ ਕੇ ਚਲਾ ਗਿਆ ਇੱਕ ਦੂਜੇ ਦੇ ਵੈਰੀ ਹੋਏ ਟੱਕਰਦੇ ਨੇ ਤੇ ਗੁਰੂ ਕਲਗੀਧਰ ਅੰਤਲੇ ਸਮੇਂ ਸਿੱਖਾਂ ਨੂੰ ਕਹਿੰਦੇ ਨੇ ਘਬਰਾਇਓ ਨਾ ਕਿ ਗੁਰੂ ਗ੍ਰੰਥ ਦੇ ਲੜ ਲਾ ਚੱਲਿਆ ਵਾ ਨਾਲ ਜਦੋਂ ਪੁੱਛਿਆ ਸਤਿਗੁਰੂ ਇਹ ਸੰਗਤ ਦਾ ਕੀ ਹਵਾਲ ਕਹਿਣ ਲੱਗੇ ਗ੍ਰੰਥ ਹੈ ਗੁਰੂ ਲੜ ਪਕੜੋ ਆਕਾਰ ਨਾਲ ਕਿਹਾ ਪੰਥ ਦੇ ਵਾਧੇ ਨੂੰ ਲੋਚਣਾ ਆਪਸ ਵਿੱਚ ਕਰਨਾ ਪਿਆਰ ਪੰਥ ਦੇ ਵਾਧੇ ਨੂੰ ਲੋਚਣਾ ਗੁਰੂ ਕੇ ਸਿੱਖਾ ਉਸ ਬੰਦੇ ਦਾ ਅੰਤਲਾ ਸਮਾਂ ਤੜਫਦਾ ਪਿਆ ਹੈ ਤੇ ਇੱਥੇ ਅੰਤਲੇ ਸਮੇਂ ਕਹਿੰਦੇ ਪਏ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਕਾ ਜੈਕਾਰ ਨਹੀਂ ਸਾਹਿਬ ਕਿਰਪਾਲੂ ਜੀ ਦੇ ਸਿੱਖਾਂ ਨੇ ਅਰਦਾਸ ਵਿੱਚ ਕਿਹਾ ਤੇ ਅੱਜ ਵੀ ਅਸੀਂ ਚਾਹੁੰਦੇ ਹਾਂ ਹੇ ਮੇਰੇ ਦਾਤਾ ਧਰਮ ਕਾ ਜੈਕਾਰ ਹੋਵੇ ਪਰ ਧਰਮ ਕਿਹੜਾ ਏਕੋ ਧਰਮ ਦ੍ਰਿੜ ਹੈ ਸੱਚ ਕੋਈ ਕਿਹੜਾ ਧਰਮ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਤੇ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਤੇ ਉਹਦੇ ਵਿੱਚ ਅੱਜ ਰੋਜ਼ ਮੰਗਦੇ ਹਾਂ ਜਿੱਥੇ ਕਹਿੰਦੇ ਹਾਂ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਕੀਰਤਨ ਦੀਆਂ ਕਾਇਮ ਰੱਖੀ ਝੰਡੇ ਕੇਸਰੀ ਨਿਸ਼ਾਨ ਝੁਲਦੇ ਰਹਿਣ ਬੁੰਗੇ ਜਿੱਥੇ ਸਾਡੇ ਕੀਰਤਨੀਏ ਗਿਆਨੀ ਰਾਗੀ ਸੂਰਮੇ ਸਿਆਸਤਦਾਨ ਪੈਦਾ ਹੋਣੇ ਨੇ ਉਹ ਅਦਾਰੇ ਕਦੀ ਬੰਦ ਨਾ ਹੋਣ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਤੇ ਇੱਕ ਮੇਰ ਕਰੀ ਇਹਦੇ ਸਾਰੇ ਪਿੱਛੇ ਕੇਵਲ ਇੱਕੋ ਗੱਲ ਏ ਕਿ ਧਰਮ ਕਾ ਜੈਕਾਰ ਧਰਮ ਦਾ ਜੈਕਾਰ ਹੋਵੇ ਜੇ ਸਿੱਖ ਸ਼ਸਤਰ ਚੱਕ ਪਕੜ ਕੇ ਚੱਲੇ ਤੇ ਧਰਮ ਦੇ ਜੈਕਾਰ ਲਈ ਜੇ ਵਿਦਿਆ ਪੜ੍ਹ ਕੇ ਚੱਲੇ ਧਰਮ ਕੇ ਜੈਕਾਰ ਲਈ ਜੇ ਰਾਗ ਗਾਏ ਧਰਮ ਕੇ ਜੈਕਾਰ ਲਈ ਤੂੰ ਮੇਰ ਕਰੀ
ਕਿ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਤੇ ਨਾਲ ਸਿੱਖ ਨੂੰ ਕੀ ਆਵੇ ਚੇਤੇ ਬੋਲੋ ਜੀ ਵਾਹਿਗੁਰੂ। ਇਹਨੂੰ ਪਰਮਾਤਮਾ ਚੇਤੇ ਆਵੇ, ਵਾਹਿਗੁਰੂ ਚੇਤੇ ਆਵੇ, ਮੇਰਾ ਗੁਰੂ ਗ੍ਰੰਥ ਸਾਹਿਬ ਮੇਰ ਕਰੇ ਗੁਰੂ ਕੇ ਸਿੱਖੋ। ਅੰਦਰ ਦੀ ਸੰਕੀਰਨਤਾ ਥੋੜੀ ਜੀ ਛੱਡੀਏ, ਆਪਣੇ ਆਪ ਨਾਲ ਵਿਆਖਿਆ ਬਣਾਈ ਜਾਈਏ ਧਰਮ ਦੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ। ਤੇ ਜੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਪੜ੍ਹਨਾ ਨਹੀਂ, ਇੱਕ ਪਿੱਛੇ ਛੱਡ ਦੇਣਾ ਤੇ ਕੱਲਾ ਪੰਥ ਪੰਥ ਦਾ ਰੌਲਾ ਪਾਈ ਜਾਈਏ। ਜਿੱਦਣ ਗ੍ਰੰਥ ਸਾਹਿਬ ਗੁਰੂ ਨੂੰ ਪਿੱਛੇ ਰੱਖ ਦਿੱਤਾ, ਪੰਥ ਕਿਦਾਂ ਰਹਿਣਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ ਸਾਨੂੰ ਸ਼ਬਦ ਦੀ ਰੋਸ਼ਨੀ ਵਿੱਚੋਂ ਧਰਮ ਦੀ ਫਲਸਫੇ ਦੀ ਸਿੱਖੀ ਕਮਾਨ ਦੀ ਜਾਚ ਦੱਸੇ। ਕੱਲ ਨੂੰ ਇਸ ਤੋਂ ਅੱਗੇ ਸਿੱਖ ਅਰਦਾਸ ਕਰਦਾ ਹੈ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਇਹ ਅਸੀਂ ਕੱਲ ਨੂੰ ਵਿਚਾਰ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।